Nam. Sri Gate Tru Sahib Jiyo Sat Nam. Sri Sahib Jiyo Kai Bhod Bandi Chod Nirankar Dukhdari ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਤੇ ਰੱਖੋ ਪੈਜ ਤੁਮਾਰੀ ਹਰ ਜੀਓ ਨਿਮਾਣਿਆ ਤੂੰ ਮਾਣ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਾ ਕੁਰਬਾਨ ਗੁਰੂ ਚਰਨਾਂ ਵਿੱਚ ਜੁੜ ਬੈਠੇ ਸਤਸੰਗੀ ਜਨੋ ਫਤਿਹ ਪ੍ਰਵਾਨ ਕਰਨੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਵੱਡਿਆਂ ਭਾਗਾਂ ਵਾਲਿਆਂ ਨੇ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਤੋਂ ਹੀ ਅੰਮ੍ਰਿਤਮਈ ਬਾਣੀ ਦੀਆਂ ਹਾਜ਼ਰੀਆਂ, ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਹੁਣ ਸ਼ਾਮਾਂ ਦੇ ਦੀਵਾਨ ਆਰੰਭ ਹੋਏ ਨੇ। ਸਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਬੰਦੀ ਛੋੜ ਦਿਵਸ ਬਾਰੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਵਿਚਾਰਾਂ ਕਰਨੀਆਂ ਹਨ। ਸਾਰਿਆਂ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ 'ਤੇ ਲੱਖ ਲੱਖ ਵਧਾਈ ਹੋਵੇ ਔਰ ਨਾਲ ਹੀ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰੋ, ਮਿਹਰ ਕਰੋ, ਮਿਹਰ ਭਰਿਆ ਸਿਰ 'ਤੇ ਹੱਥ ਰੱਖੋ ਔਰ ਆਪ ਜੀ ਦੇ ਵਿੱਚ ਇਤਨੀਆਂ ਬਰਕਤਾਂ ਨੇ ਕਿ ਤੁਸੀਂ ਪਏ ਹੋਏ ਬੰਧਨਾਂ ਨੂੰ ਕੱਟ ਦਿੰਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਤੁਸੀਂ ਉਹਨਾਂ 52 ਰਾਜਿਆਂ ਨੂੰ ਰਿਹਾ ਕਰਾਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ 'ਤੇ ਵੀ ਕਿਰਪਾ ਕਰੋ ਅਤੇ ਸਾਡੇ ਪਏ ਹੋਏ ਬੰਧਨਾਂ ਨੂੰ ਕੱਟ ਦਿਓ। ਕਈ ਬਹੋੜ ਬੰਦੀ ਛੋੜ, ਕਈ ਬਹੋੜ ਦਾ ਅਰਥ ਹੈ ਵੀ ਗੁਰੂ ਦੇ ਵਿੱਚ ਇਤਨੀ ਤਾਕਤ ਹੈ, ਗੁਆਚੀ ਹੋਈ ਤਾਕਤ, ਗੁਆਚਾ ਹੋਇਆ ਆਤਮਕ ਬਲ, ਕਿਹਾ ਹੋਇਆ ਸੰਤੋਖ, ਗਈ ਹੋਈ ਆਤਮਕ ਸ਼ਕਤੀ, ਗਿਆ ਹੋਇਆ ਸਬਰ, ਸਿਦਕ, ਸੰਤੋਖ, ਗੁਰੂ ਫਿਰ ਵਾਪਸ ਬਖਸ਼ਿਸ਼ ਕਰ ਦਿੰਦਾ ਹੈ। ਗੁਰੂ ਦੇ ਵਿੱਚ ਇਤਨੀ ਤਾਕਤ ਹੈ। ਗਈ ਬਹੋੜ ਬੰਦੀ ਛੋੜ, ਸਤਿਗੁਰੂ ਜੀ ਬੰਧਨਾਂ ਤੋਂ ਛੁਟਕਾਰਾ ਪਾਉਣ ਵਾਲੇ ਹਨ। ਜਿਸਨੇ ਵੀ ਬੰਧਨ ਪੈ ਜਾਣ, ਗੁਰੂ ਚਰਨਾਂ 'ਚ ਅਰਦਾਸ ਕਰੇ ਅਤੇ ਗੁਰੂ ਉਹਨਾਂ ਬੰਧਨਾਂ ਤੋਂ ਮੁਕਤ ਕਰ ਦਿੰਦਾ ਹੈ। ਛੋੜ ਨਿਰੰਕਾਰ ਉਹ ਜੋ ਅਕਾਲ ਪੁਰਖ ਹੈ, ਦੁਖਦਾਰੀ ਦੁੱਖਾਂ ਦੇ ਵਿੱਚ ਧੀਰਜ ਦੇਣ ਵਾਲਾ ਹੈ। ਪ੍ਰਭੂ ਪਰਮਾਤਮਾ ਦਾ ਨਾਮ ਦੁੱਖਾਂ ਦੇ ਵਿੱਚ ਧੀਰਜ ਦੇਣ ਵਾਲਾ, ਜਿਹੜਾ ਗੁਰੂ ਦਾ ਨਾਮ ਜਪੇਗਾ ਉਸਨੂੰ ਧੀਰਜ ਮਿਲੇਗਾ, ਅਕਾਲ ਪੁਰਖ ਦੀ ਉਹਦੇ 'ਤੇ ਬਖਸ਼ਿਸ਼ ਹੋਵੇਗੀ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਾਰੀ। ਜਿਸਨੇ ਲੋਭ ਦੇ ਵਿੱਚ ਆ ਕੇ ਹਉਮੈ ਨੂੰ ਧਾਰਨ ਕੀਤਾ ਹੈ, ਮਹਾਰਾਜ ਕਹਿੰਦੇ ਉਹ ਕੋਈ ਚੰਗੇ ਕਰਮ ਕਰਨ ਨਹੀਂ ਜਾਣਦਾ ਤੇ ਨਾ ਹੀ ਉਹ ਧਰਮ ਦੇ ਬਾਰੇ ਦੇ ਵਿੱਚ ਜਾਣਦਾ, ਨਾ ਹੀ ਉਹ ਗੁਰੂ ਦੀ ਮਰਿਆਦਾ ਨੂੰ ਜਾਣਦਾ, ਕਿਉਂਕਿ ਲੋਭੀ ਮਾਇਆ ਧਾਰੀ ਲੋਭ ਦੇ ਕਰਕੇ ਮਾਇਆ ਨੂੰ ਧਾਰਨ ਕੀਤਾ ਹੋਇਆ। ਸੋ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਪਰ ਹੈ ਪ੍ਰਭੂ ਨਾਮ ਪਰਿਓ ਭਗਤ ਗੋਬਿੰਦ ਕਾ, ਹੈ ਮੇਰੇ ਪਿਆਰੇ ਪ੍ਰਭੂ ਤੇਰੇ ਸੇਵਕ ਦਾ ਨਾਮ ਭਗਤ ਲੋਕੀ ਕਹਿੰਦੇ ਨੇ, ਹੁਣ ਤੂੰ ਆਪਣੇ ਪਿਆਰੇ ਭਗਤ ਦੀ ਆਪ ਲੱਜਿਆ ਰੱਖਣੀ ਹੈ, ਆਪ ਕਿਰਪਾ ਕਰਨੀ ਹੈ। ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ, ਇਹ ਅਕਾਲ ਪੁਰਖ ਐਸੀ ਕਿਰਪਾ ਕਰ, ਮੇਹਰ ਕਰ ਆਪਣੇ ਪਿਆਰਿਆਂ ਦੀ ਆਪ ਪੈਜ ਰੱਖਣ ਵਾਲਾ ਹੈ। ਹਰ ਜੀਉ ਨਿਮਾਣਿਆ ਤੂੰ ਮਾਨ, ਹੈ ਮੇਰੇ ਮਾਲਕ ਤੂੰ ਤੇ ਨਿਮਾਣਿਆਂ ਨੂੰ ਜਿਹਨੂੰ ਕੋਈ ਵੀ ਨਹੀਂ ਪੁੱਛਦਾ ਉਹਨਾਂ ਨੂੰ ਮਾਣ ਬਖਸ਼ਿਸ਼ ਕਰਨ ਵਾਲਾ ਹੈ। ਨਤੀਜਿਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ, ਮੈਂ ਤੇਰੀ ਕੁਦਰਤ ਤੋਂ ਸਦਕੇ ਜਾਂਦਾ ਹਾਂ, ਮੈਂ ਤੇਰੀ ਕੁਦਰਤ ਤੋਂ ਬਲਹਾਰ ਜਾਂਦਾ ਹਾਂ ਕਿ ਤੇਰੀ ਕੁਦਰਤ ਦੇ ਵਿੱਚ ਇਤਨੀ ਸ਼ਕਤੀ ਹੈ, ਐ ਮੇਰੇ ਮਾਲਕ ਪ੍ਰਭੂ ਮੇਰੇ ਤੇ ਕਿਰਪਾ ਕਰ, ਮੇਹਰ ਕਰ ਹੈ ਮੇਰੇ ਪ੍ਰਭੂ ਤੇ ਮੇਹਰ ਭਰਿਆ ਮੇਰੇ ਸਿਰ ਤੇ ਹੱਥ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਅੱਜ ਅਸੀਂ ਬੰਦੀ ਛੋੜ ਦਿਵਸ ਮਨਾ ਰਹੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਨੂੰ ਵੈਸੇ ਕੈਦ ਕੋਈ ਨਹੀਂ ਕਰ ਸਕਦਾ, ਕੌਣ ਕਰ ਸਕਦਾ? ਗੁਰੂ ਦੇ ਕੈਦਾਂ ਤੋਂ ਮੁਕਤ ਕਰਾਉਣ ਵਾਲਾ ਹੈ, ਗੁਰੂ ਨੂੰ ਕੋਈ ਨਹੀਂ ਕੈਦ ਕਰ ਸਕਦਾ। ਇਹ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਬਹਾਨਾ ਬਣਾ ਦਿੱਤਾ ਕਿ ਉਹ ਜੋ ਕੈਦ ਦੇ ਵਿੱਚ ਪਏ ਹੋਏ ਰਾਜੇ ਸੀ, ਉਹਨਾਂ ਰਾਜਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੁਕਤ ਕਰਾਉਣਾ ਸੀ। ਸੋ ਇਸ ਪ੍ਰਕਾਰ ਜੋ ਕੈਦ ਵਿੱਚ ਪਏ ਹੋਏ ਰਾਜੇ ਸੀ, ਹੋ ਸਕਦਾ ਉਹਨਾਂ ਦੇ ਵਿੱਚੋਂ ਕਿਸੇ ਨੇ ਅਰਦਾਸ ਕੀਤੀ ਹੋਵੇ, ਗੁਰੂ ਨਾਨਕ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੋਵੇ ਕਿ ਹੈ ਮਹਾਰਾਜ ਕਿਰਪਾ ਕਰੋ ਮਿਹਰ ਕਰੋ, ਤੇ ਉਹਦੀ ਅਰਦਾਸ ਸੁਣੀ ਗਈ ਹੋਵੇ ਤੇ ਸਤਿਗੁਰ ਜੀ ਆਪ ਉਹਨਾਂ ਦੇ ਬੰਧਨ ਕੱਟਣ ਵਾਸਤੇ ਉਸ ਜੇਲ੍ਹ ਦੇ ਵਿੱਚ ਉਹ ਜੋ ਗਵਾਲੀਅਰ ਦਾ ਕਿਲਾ ਹੈ ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਆਏ। ਕਾਰਨ ਕੀ ਬਣਿਆ? ਉਸ ਵੇਲੇ ਦਾ ਬਾਦਸ਼ਾਹ ਜਿਹੜਾ ਜਹਾਂਗੀਰ ਬਾਦਸ਼ਾਹ ਆਖਿਆ ਗਿਆ ਸੀ, ਸੋ ਉਹ ਜਹਾਂਗੀਰ ਬਾਦਸ਼ਾਹ ਸੀ ਜਿਹੜਾ, ਉਸ ਦੇ ਹੁਕਮ ਦੇ ਨਾਲ ਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ। ਚੰਦੂ ਉਹਦੇ ਵਿੱਚ ਮੁੱਖ ਦੋਸ਼ੀ ਸੀ। ਸੋ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੱਦੀ ਤੇ ਆਏ ਨੇ, ਜਿਨ੍ਹਾਂ ਦੀ ਬਾਬਤ ਆਖਿਆ ਜਾਂਦਾ ਹੈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਪੰਜਣ ਗੁਰ ਸੂਰਮਾ ਬਟ ਜੋਦਾ ਬਹੁ ਪਾਰੀ ਉਪਕਾਰੀ। ਇਹਨਾਂ ਪੰਕਤੀਆਂ ਨੂੰ ਬੜੇ ਧਿਆਨ ਨਾਲ ਸਰਵਣ ਕਰਿਓ। ਬਟ ਜੋਦਾ ਬਹੁ ਪਾਰੀ ਉਪਕਾਰੀ, ਸਤਿਗੁਰੂ ਜੀ ਬਹੁਤ ਵੱਡੇ ਯੋਧੇ ਨੇ, ਬਲਵਾਨ ਯੋਧੇ ਨੇ, ਸ਼ਕਤੀ ਵਾਲੇ ਯੋਧੇ ਨੇ। ਸਤਿਗੁਰਾਂ ਦੇ ਆਤਮਕ ਸ਼ਕਤੀ ਵੀ ਬਹੁਤ ਹੈ, ਸਤਿਗੁਰਾਂ ਦੇ ਕਰੋਲ ਸਰੀਰਕ ਸ਼ਕਤੀ ਵੀ ਬਹੁਤ ਹੈ ਤੇ ਨਾਲ ਨਾਲ ਪਰਉਪਕਾਰੀ ਵੀ। ਦੁਨੀਆਂ ਦੇ ਬੰਦਿਆਂ ਦੇ ਕੋਲ ਸਰੀਰਕ ਸ਼ਕਤੀ ਹੋ ਸਕਦੀ ਹੈ ਔਰ ਇਸੇ ਤਰ੍ਹਾਂ ਪਦਵੀ ਦੀ ਸ਼ਕਤੀ ਹੋ ਸਕਦੀ ਹੈ, ਪਰ ਉਹ ਪਰਉਪਕਾਰੀ ਨਹੀਂ ਹੁੰਦੇ। ਸਤਿਗੁਰਾਂ ਦੇ ਕੋਲ ਆਤਮਕ ਸ਼ਕਤੀ ਵੀ ਬਹੁਤ ਹੈ ਔਰ ਇਸੇ ਤਰ੍ਹਾਂ ਸਰੀਰਕ ਸ਼ਕਤੀ ਵੀ ਬਹੁਤ ਹੈ, ਬਲਵਾਨ ਯੋਧੇ ਸਨ ਔਰ ਸਤਿਗੁਰ ਜੀ ਪਰਉਪਕਾਰੀ ਵੀ ਨੇ, ਕਿਉਂਕਿ ਐਸਾ ਕੰਮ ਕੋਈ ਪਰਉਪਕਾਰੀ ਹੀ ਕਰ ਸਕਦਾ ਹੈ। ਬਟ ਯੋਧਾ ਬਹੁ ਪਰਉਪਕਾਰੀ, ਬਹੁਤ ਪਰਉਪਕਾਰੀ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਔਰ ਬੜੇ ਬਲਵਾਨ ਯੋਧੇ ਨੇ। ਸੋ ਕਹਿੰਦੇ ਨੇ ਜਿਉਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੱਦੀ ਤੇ ਆਏ ਨੇ, ਤੋਂ ਕਹਿੰਦੇ ਨੇ ਗੱਦੀ ਤੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਨੇ ਮਾਲਾ ਦੀ ਥਾਂ ਤੇ ਮਾਲਾ ਦੇ ਨਾਲ ਨਾਲ ਮਹਾਰਾਜ ਨੇ ਤਲਵਾਰ ਵੀ ਰੱਖੀ ਹੈ। ਮਾਲਾ ਬਾਣੀ ਦਾ ਜਾਪ ਕੀਤਾ ਜਾਂਦਾ ਸੀ, ਜਿੱਥੇ ਵਾਹਿਗੁਰੂ ਦਾ ਸਿਮਰਨ ਕੀਤਾ ਜਾਂਦਾ ਸੀ, ਮਾਲਾ ਦੇ ਨਾਲ ਨਾਲ ਤਲਵਾਰ ਵੀ ਰੱਖੀ। ਇਸੇ ਤਰ੍ਹਾਂ ਗੁਰਤਾ ਗੱਦੀ ਦੇ ਨਾਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਵੀ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ। ਸੋ ਇਸੇ ਤਰ੍ਹਾਂ ਜਿੱਥੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਸੀ, ਨਾਲ ਨਾਲ ਮਹਾਰਾਜ ਨੇ ਢਾਡੀ ਵਾਰਾਂ ਦਾ ਵੀ ਪ੍ਰਬੰਧ ਕੀਤਾ ਕਿ ਸੂਰਮਿਆਂ ਦੇ ਵਿੱਚ ਜੋਸ਼ ਭਰਿਆ ਜਾਵੇ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਕੀਰੀ ਲਿਬਾਸ ਦੇ ਨਾਲ ਨਾਲ ਸ਼ਾਹੀ ਲਿਬਾਸ ਜਿਹੜਾ ਸੀ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਨਿਆ, ਸ਼ਾਹੀ ਲਿਬਾਸ ਪਹਿਨਦੇ ਸੀ। ਇਸੇ ਤਰ੍ਹਾਂ ਜਿੱਥੇ ਰਬਾਬ ਦੀਆਂ ਤਾਰਾਂ ਖੜਕਦੀਆਂ ਸਨ, ਰਬਾਬ ਦੀ ਝੁਣਹਾਰ ਖੜਕਦੀ ਸੀ, ਉਹਦੇ ਨਾਲ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਲਵਾਰ ਦੀ ਝੁਣਹਾਰ ਵੀ ਖੜਕਾਈ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੌਣੀਆਂ ਦੇ ਨਾਲ ਨਾਲ ਸ਼ਾਹੀ ਸੈਨਾ ਦਾ ਵੀ ਪ੍ਰਬੰਧ ਕੀਤਾ ਹੈ। ਸੋ ਧੰਨ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉਹਨਾਂ ਨੇ ਹੁਕਮ ਕਰ ਦਿੱਤਾ ਜਿਸ ਨੇ ਸਾਡੇ ਦਰਸ਼ਨ ਕਰਨ ਵਾਸਤੇ ਆਉਣਾ ਹੈ ਉਹ ਚੰਗਾ ਘੋੜਾ ਲੈ ਕੇ ਆਵੇ, ਉਹ ਚੰਗਾ ਸ਼ਾਸਤਰ ਲੈ ਕੇ ਆਵੇ। ਇਸ ਪ੍ਰਕਾਰ ਕਹਿੰਦੇ ਨੇ ਚੰਗੇ ਸ਼ਾਸਤਰ ਮਹਾਰਾਜ ਜੀ ਦੇ ਕੋਲ ਆਉਣੇ ਆਰੰਭ ਹੋ ਗਏ, ਚੰਗੇ ਘੋੜੇ ਮਹਾਰਾਜ ਜੀ ਨੂੰ ਭੇਟਾ ਕਰਨ ਲੱਗ ਪਏ ਸਿੱਖ, ਇੱਥੋਂ ਤੱਕ ਕਿ ਸਿੱਖਾਂ ਨੇ ਆਪਣੀਆਂ ਜਵਾਨੀਆਂ ਮਹਾਰਾਜ ਨੂੰ ਭੇਟਾ ਕਰ ਦਿੱਤੀਆਂ। ਸਤਿਗੁਰਾਂ ਦੇ ਕੋਲ ਬਹੁਤ ਵੱਡੀ ਫੌਜ ਬਣ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਾਹੀ 68 ਦੇ ਵਿੱਚ ਗਰੀਬ ਨਿਵਾਜ ਕਲਗੀਧਰ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਹੋਈਆਂ ਨੇ, ਔਰ ਇਸੇ ਤਰ੍ਹਾਂ ਸ਼ਾਹੀ 68 ਦੇ ਵਿੱਚ ਰਹਿੰਦੇ ਨੇ, ਨਾਲ ਸੈਨਾ ਰਹਿੰਦੀ ਏ, ਫੌਜਾਂ ਰਹਿੰਦੀਆਂ ਨੇ, ਘੋੜੇ ਨੇ, ਸ਼ਸਤਰ ਨੇ, ਕਾਲਸਖ ਸਾਹਿਬ ਦੀ ਰਚਨਾ ਕੀਤੀ ਏ। ਸੋ ਕਹਿੰਦੇ ਜਦੋਂ ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਪੰਜਾਂ ਸਰੂਪਾਂ ਤੱਕ ਸਬਰ ਸਿਦਕ ਸੰਤੋਖ ਦੇ ਨਾਲ ਸਮਾਂ ਕੱਟਿਆ ਸੀ, ਮਹਾਰਾਜ ਨੇ ਕਰਵਟ ਲੈ ਆਂਦੀ ਏ, ਕਿਉਂਕਿ ਜੋ ਸ਼ਕਤੀ ਏ ਸ਼ਕਤੀ ਨੂੰ ਸੰਭਾਲਣ ਵਾਸਤੇ ਭਗਤੀ ਚਾਹੀਦੀ। ਸਹਿਬ ਸੱਚੇ ਪਾਤਸ਼ਾਹ ਜੀ ਨੇ ਭਗਤੀ ਦਾ ਤੇ ਸ਼ਕਤੀ ਦਾ ਸੰਯੋਗ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੁਨੀਆਂ ਨੂੰ ਦੱਸਿਆ ਕਿ ਭਗਤੀ ਦੇ ਨਾਲ ਸ਼ਕਤੀ ਨੂੰ ਸਾਂਭਿਆ ਜਾ ਸਕਦਾ ਹੈ। ਕਿਉਂਕਿ ਜਦੋਂ ਕੱਲੀ ਸ਼ਕਤੀ ਵੀ ਆ ਜਾਂਦੀ ਏ ਉਦੋਂ ਵੀ ਬੰਦਾ ਜ਼ਾਲਮ ਬਣ ਜਾਂਦਾ ਹੈ। ਇਸ ਕਰਕੇ ਮਹਾਰਾਜ ਨੇ ਸ਼ਕਤੀ ਦੇ ਨਾਲ ਨਾਲ ਭਗਤੀ, ਭਗਤੀ ਦੇ ਨਾਲ ਨਾਲ ਸ਼ਕਤੀ, ਭਗਤੀ ਤੇ ਸ਼ਕਤੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਕੱਠਿਆਂ ਕੀਤਾ ਹੈ ਔਰ ਇੱਕ ਪੂਰਨ ਮਨੁੱਖ ਦੀ ਸਿਰਜਣਾ ਕਰ ਦਿੱਤੀ ਹੈ। ਤੋਂ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਦਾ ਐਸਾ ਸ਼ਾਹੀ ਲਿਬਾਸ ਵੇਖ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਹੋਈ ਵੇਖ ਕੇ, ਮਹਾਰਾਜ ਜੀ ਦੇ ਨਾਲ ਘੋੜੇ ਤੇ ਸ਼ਸਤਰ ਵੇਖ ਕੇ, ਸੋ ਕਹਿੰਦੇ ਨੇ ਜਹਾਂਗੀਰ ਨੂੰ ਖਬਰਾਂ ਪਹੁੰਚ ਗਈਆਂ ਕਿ ਹੋ ਸਕਦਾ ਹੈ ਆਉਣ ਵਾਲਾ ਸਿੱਖਾਂ ਦਾ ਅਗਲਾ ਗੁਰੂ ਜਿਹੜਾ ਹੈ ਗੁਰੂ ਅਰਜਨ ਸਾਹਿਬ ਜੀ ਦਾ ਸਾਹਿਬਜ਼ਾਦਾ ਕੋਈ ਹੋ ਸਕਦਾ ਅੰਦੋਲਨ ਛੇੜ ਦੇਵੇ। ਜਹਾਂਗੀਰ ਤੱਕ ਦੇ ਖਬਰਾਂ ਪਹੁੰਚ ਗਈਆਂ। ਸੋ ਕਹਿੰਦੇ ਨੇ ਇਸੇ ਤਰ੍ਹਾਂ ਚੰਦੂ ਨੇ ਵੀ ਬਹੁਤ ਸਾਰੇ ਕੰਨ ਭਰੇ ਨੇ ਔਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕਹਿੰਦੇ ਨੇ ਵਿਦਰੋਹ ਹੋਣ ਦਾ ਖਤਰਾ ਪੈਦਾ ਹੋ ਗਿਆ। ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਹੈ ਤੇ ਆਪ ਜੀ ਜਾਣਦੇ ਹੋ ਇਹ ਮੁਰਤਜ਼ਾ ਖਾਨ ਜਿਹੜਾ ਸੀ ਗੁਰੂ ਘਰ ਦੇ ਨਾਲ ਬੜੀ ਈਰਖਾ ਰੱਖਦਾ ਸੀ। ਇਹ ਜਿਹੜਾ ਚੰਦੂ ਸੀ ਇਹ ਵੀ ਗੁਰੂ ਘਰ ਨਾਲ ਬੜੀ ਈਰਖਾ ਰੱਖਦਾ ਸੀ ਕਿਉਂਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਜਿਹੜਾ ਸੀ ਮਹਾਰਾਜ ਨੇ ਠੁਕਰਾ ਦਿੱਤਾ ਸੀ ਦਿੱਲੀ ਦੀਆਂ ਸੰਗਤਾਂ ਦੇ ਕਹਿਣ ਦੇ ਉੱਤੇ। ਸੋ ਇਸ ਪ੍ਰਕਾਰ ਕਹਿੰਦੇ ਨੇ ਇਹ ਮੁਰਤਜ਼ਾ ਖਾਂ ਵਿਰੋਧੀ ਹੋ ਗਿਆ, ਚੰਦੂ ਵਿਰੋਧੀ ਹੋ ਗਿਆ, ਤੇ ਸ਼ੇਖ ਫਰੀਦ ਬੁਖਾਰੀ, ਸ਼ੇਖ ਅਹਿਮਦ ਸਰਹੱਦੀ, ਇਹ ਵੀ ਸਾਡੇ ਮੁਰਤਜ਼ਾ ਖਾਨ ਦੇ ਨਾਲ ਇਹਨਾਂ ਦਾ ਸੰਬੰਧ ਸੀ। ਇਹ ਸਾਰੀ ਚੰਡਾਲ ਚੌਂਕੜੀ ਜਿਹੜੀ ਹੈ ਇਕੱਠੀ ਹੋ ਗਈ ਹੈ। ਤੇ ਆਪ ਜੀ ਨੂੰ ਪਾਤਸ਼ਾਹ, ਜਿਹੜੇ ਬਾਦਸ਼ਾਹ ਲੋਕ ਹੁੰਦੇ ਨੇ ਕੰਨਾਂ ਦੇ ਕੱਚੇ ਹੁੰਦੇ ਨੇ, ਤੋ ਕਹਿੰਦੇ ਨੇ ਇਹ ਜਹਾਂਗੀਰ ਬਾਦਸ਼ਾਹ ਹਰ ਵੇਲੇ ਨਸ਼ੇ ਦਾ ਆਦੀ ਰਹਿਣ ਵਾਲਾ, ਕੰਨਾਂ ਦਾ ਕੱਚਾ, ਇਸਨੇ ਗੱਲ ਸੁਣ ਲਈ ਹੈ। ਇਹਨਾਂ ਨੇ ਕੀ ਆਖਿਆ, ਕਹਿਣ ਲੱਗੇ ਹੋ ਸਕਦਾ ਜੋ ਸਿੱਖਾਂ ਦਾ ਅਗਲਾ ਗੁਰੂ ਗੱਦੀ ਤੇ ਆਇਆ ਹੈ ਉਹ ਕੋਈ ਭਾਰੀ ਅੰਦੋਲਨ ਛੇੜ ਦੇਵੇ, ਇਸ ਕਰਕੇ ਚਾਹੀਦਾ ਕਿ ਉਹਨਾਂ ਨੂੰ ਇੱਥੇ ਸੱਦ ਕੇ, ਕਿਸੇ ਨਾ ਕਿਸੇ ਢੰਗ ਨਾਲ ਇੱਥੇ ਸੱਦ ਕੇ ਤੇ ਕੋਈ ਐਸਾ ਕਾਰਾ ਕਰਨਾ ਚਾਹੀਦਾ ਕਿ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦੇਣਾ ਚਾਹੀਦਾ। ਇਸੇ ਤਰ੍ਹਾਂ ਸਮਾਂ ਆਪਣੀ ਚਾਲੇ ਲੰਘਦਾ ਗਿਆ। ਚੰਦੂ ਹੁਣ ਕੁਝ ਵਿਉਂਤਾ ਸੋਚਦਾ ਵੀ ਕੀ ਕੀਤਾ ਜਾਵੇ। ਐਸਾ ਵੀ ਇਤਿਹਾਸ ਵਿੱਚ ਆਇਆ ਕਿ ਚੰਦੂ ਨੇ ਇੱਕ ਨਿਸ਼ੂਨੀਏ ਦੇ ਰਾਹੀਂ ਜਹਾਂਗੀਰ ਬਾਦਸ਼ਾਹ ਦੇ ਕੰਨ ਭਰਨੇ ਆਰੰਭ ਕਰ ਦਿੱਤੇ। ਉਹ ਕੀ, ਉਸ ਨਜੂਮੀਏ ਨੂੰ ਪੈਸੇ ਦੇ ਕੇ ਚੰਦੂ ਨੇ ਨਜੂਮੀਏ ਦੇ ਕੋਲੋਂ ਬਾਦਸ਼ਾਹ ਨੂੰ ਕੀ ਅਖਵਾਇਆ। ਤੋ ਕਹਿੰਦੇ ਨੇ ਉਸ ਨਜੂਮੀਏ ਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ, ਕਿਉਂਕਿ ਜਹਾਂਗੀਰ ਦੀ ਸਿਹਤ ਢਿੱਲੀ ਰਹਿਣ ਲੱਗ ਪਈ ਸੀ, ਤੇ ਨਜੂਮੀਏ ਨੇ ਜਾ ਕੇ ਦੱਸਿਆ ਕਿ ਇਹ ਬਾਦਸ਼ਾਹ ਤੇਰੇ ਤੇ ਕੋਈ ਸਾੜ ਸਤੀ ਆ ਗਈ ਹੈ। ਤੋ ਫਿਰ ਕਹਿੰਦੇ ਨੇ ਬੜੀ ਹੋਰ ਤਰ੍ਹਾਂ ਦਾ ਮੁੱਖ ਬਣਾ ਕੇ, ਆਪਣਾ ਮੂੰਹ ਬਣਾ ਕੇ, ਆਪਣੀ ਜੋਤਿਸ਼ ਦੀਆਂ ਕਿਤਾਬਾਂ ਫੋਲ ਫਾਲ ਕੇ ਇਸੇ ਤਰ੍ਹਾਂ ਕਰਕੇ ਬਾਦਸ਼ਾਹ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਰਮਾ ਲਿਆ। ਤੋ ਕਹਿੰਦੇ ਨੇ ਬਾਦਸ਼ਾਹ ਨਜੂਮੀਏ ਦੀਆਂ ਗੱਲਾਂ ਵਿੱਚ ਆਇਆ ਹੈ ਤੇ ਫਿਰ ਨਜੂਮੀਏ ਨੂੰ ਪੁੱਛਦਾ ਵੀ ਕੀ ਕਰਨਾ ਚਾਹੀਦਾ ਹੈ। ਨਜੂਮੀਆ ਕਹਿਣ ਲੱਗਾ, ਐ ਬਾਦਸ਼ਾਹ ਤੁਹਾਡੇ ਤੇ ਸਾੜ ਸਤੀ ਆ ਗਈ ਹੈ, ਤੇ ਉਹ ਸਾੜ ਸਤੀ ਇਸ ਤਰ੍ਹਾਂ ਰੁਕ ਸਕਦੀ ਹੈ ਕਿ ਤੁਹਾਡੇ ਨਾਂ ਦਾ ਕੋਈ ਜਪ ਤਪ ਕੀਤਾ ਜਾਵੇ ਤੇ ਉਹ ਸਾੜ ਸਤੀ ਤਾਂ ਤੁਹਾਡੇ ਤੋਂ ਟਲ ਸਕਦੀ ਹੈ। ਇੰਨੀ ਗੱਲ ਕਹਿ ਕੇ ਨਜੂਮੀਆ ਚਲਾ ਗਿਆ। ਹੁਣ ਚੰਦੂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਗਿਆ। ਚੰਦੂ ਜੋ ਕਹਿਣਾ ਚਾਹੁੰਦਾ ਸੀ, ਚੰਦੂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਗਿਆ। ਚੰਦੂ ਕਹਿਣ ਲੱਗਾ, ਠੀਕ ਹੈ ਬਾਦਸ਼ਾਹ, ਤੁਹਾਡੇ ਤੇ ਬੜੇ ਮਾੜੇ ਗ੍ਰਹਿ ਆਏ ਨੇ, ਬੜੇ ਮਾੜੇ ਦਿਨ ਆਏ ਨੇ, ਤੇ ਉਹ ਤਾਂ ਹੀ ਮਸਲਾ ਇਹ ਹੱਲ ਹੋ ਸਕਦਾ ਕਿ ਤੁਹਾਡੇ ਨਾਂ ਦਾ ਕੋਈ ਇਕਾਂਤ ਵਿੱਚ ਬੈਠ ਕੇ ਜਪ ਤਪ ਕਰੇ, ਤੁਹਾਡੇ ਤੇ ਆਈ ਹੋਈ ਸਾੜ ਸਤੀ ਜਿਹੜੀ ਹੈ ਉਹ ਟਲ ਸਕਦੀ। ਫਿਰ ਬਾਦਸ਼ਾਹ ਨੇ ਪੁੱਛਿਆ ਵੀ ਐਸਾ ਕੌਣ ਹੈ ਜਿਹੜਾ ਮੇਰੇ ਨਾਂ ਦਾ ਜਪ ਤਪ ਕਰੇ ਤੇ ਮੇਰੇ ਤੋਂ ਸਾੜ ਸਤੀ ਟਲ ਜਾਵੇ। ਤੋ ਕਹਿੰਦੇ ਨੇ ਚੰਦੂ ਨੇ ਆਖਿਆ ਕਿ ਇਸ ਵੇਲੇ ਹਰਗੋਬਿੰਦ ਜਿਹੜਾ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦਾ ਹੈ, ਜੇ ਤੁਸੀਂ ਉਹਨੂੰ ਸੱਦ ਕੇ ਕਿਤੇ ਇਕਾਂਤ ਵਾਸ ਬਿਠਾ ਕੇ ਉਹਦੇ ਕੋਲੋਂ ਆਪਣੇ ਨਾਂ ਦਾ ਜਪ ਤਪ ਕਰਾਓ ਤੇ ਸਾੜ ਸਤੀ ਤੁਹਾਡੀ ਜਿਹੜੀ ਹੈ ਚੱਲ ਸਕਦੀ ਹੈ। ਸੋ ਇਸ ਪ੍ਰਕਾਰ ਕਹਿੰਦੇ ਨੇ ਚੰਦੂ ਦੀਆਂ ਗੱਲਾਂ ਵਿੱਚ ਆ ਗਿਆ ਜਹਾਂਗੀਰ ਬਾਦਸ਼ਾਹ ਤੇ ਕਹਿੰਦੇ ਨੇ ਹੁਣ ਸੁਨੇਹਾ ਭੇਜਿਆ ਗਿਆ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਤੇ ਸੁਨੇਹਾ ਲੈ ਕੇ ਕੌਣ ਗਏ ਨੇ, ਇੱਕ ਵਜ਼ੀਰ ਖਾਂ ਤੇ ਦੂਸਰਾ ਗੁੰਚਾ ਬੇਗ, ਇਹ ਦੋਵੇਂ ਜਾਣੇ ਸੁਨੇਹਾ ਲੈ ਕੇ ਗਏ ਨੇ, ਕਿਉਂਕਿ ਵਜ਼ੀਰ ਖਾਂ ਇਹ ਵੀ ਗੁਰੂ ਘਰ ਦਾ ਸ਼ਰਧਾਲੂ ਬਣ ਚੁੱਕਾ ਸੀ, ਕਿਉਂਕਿ ਇਹ ਉਹੀ ਵਜ਼ੀਰ ਖਾਂ ਸੀ ਜਿਸ ਨੂੰ ਜਲੋਧਰ ਦਾ ਰੋਗ ਹੋ ਚੁੱਕਾ ਸੀ ਤੇ ਗੁਰੂ ਘਰ ਦੇ ਵਿੱਚੋਂ ਇਸਦਾ ਜਲੋਧਰ ਦਾ ਰੋਗ ਜੋ ਇਹਦੇ ਪੇਟ ਦੇ ਵਿੱਚ ਪਾਣੀ ਭਰ ਜਾਂਦਾ ਸੀ, ਇਸ ਦਾ ਰੋਗ ਜਿਹੜਾ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਵਾਲੀ ਟੋਕਰੀ ਮਾਰ ਕੇ ਇਹਦੇ ਪੇਟ ਤੇ ਇਹਦਾ ਰੋਗ ਜਿਹੜਾ ਸੀ ਠੀਕ ਕੀਤਾ ਸੀ। ਇਸ ਪ੍ਰਕਾਰ ਬਾਣੀ ਸੁਣਨੇ ਕਰਕੇ ਔਰ ਬਾਬਾ ਬੁੱਢਾ ਸਾਹਿਬ ਜੀ ਦੀ ਨਿਗਾਹ ਹੋਈ ਇਹਦੇ ਤੇ ਔਰ ਇਹਦਾ ਜਲੋਦਰ ਦਾ ਰੋਗ ਠੀਕ ਹੋਇਆ। ਤੋ ਕਹਿੰਦੇ ਨੇ ਇਸ ਪ੍ਰਕਾਰ ਇਹ ਠੀਕ ਹੋ ਗਿਆ ਤੇ ਗੁਰੂ ਘਰ ਦਾ ਸ਼ਰਧਾਲੂ ਜਿਹੜਾ ਸੀ ਇਹ ਬਣ ਚੁੱਕਾ ਸੀ। ਇਸਨੇ ਆ ਕੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੇ ਨਾਲ ਗੁੰਚਾ ਬੇਗ ਕੀ ਬੇਨਤੀ ਕੀਤੀ ਇਹਨਾਂ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਨੂੰ ਮੁਲਾਕਾਤ ਵਾਸਤੇ ਜਹਾਂਗੀਰ ਬਾਦਸ਼ਾਹ ਨੇ ਸੱਦਿਆ ਤੇ ਨਾਲ ਦੱਸ ਵੀ ਦਿੱਤਾ ਕਿ ਮਹਾਰਾਜ ਉਹ ਜੋ ਜਹਾਂਗੀਰ ਹੈ ਨਾ ਉਸਦਾ ਮਨਸੂਬਾ ਕੁਝ ਉਹਦੇ ਮਨ ਦੇ ਵਿੱਚ ਕੁਝ ਠੀਕ ਨਹੀਂ ਹੈ, ਜੋ ਉਹਦੇ ਮਨ ਦੇ ਵਿੱਚ ਚਿਤਵਣੀ ਹੈ ਉਹ ਕੁਝ ਠੀਕ ਨਹੀਂ ਲੱਗਦੀ। ਇਹਨਾਂ ਨੇ ਜਾ ਕੇ ਸਾਰੀ ਖਬਰ ਦੇ ਦਿੱਤੀ ਤੇ ਤੁਹਾਡੇ ਨਾਲ ਉਹ ਮੁਲਾਕਾਤ ਕਰਨਾ ਚਾਹੁੰਦਾ ਹੈ। ਤੋ ਇਸ ਪ੍ਰਕਾਰ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸੋਚਿਆ ਕਿ ਠੀਕ ਹੈ ਜੇ ਬਾਦਸ਼ਾਹ ਸਾਡੇ ਨਾਲ ਮਿਲਣੀ ਕਰਨਾ ਚਾਹੁੰਦਾ, ਮੁਲਾਕਾਤ ਕਰਨਾ ਚਾਹੁੰਦਾ, ਕੋਈ ਗੱਲਬਾਤ ਕਰਨਾ ਚਾਹੁੰਦਾ ਕਿਸੇ ਮਸਲੇ ਤੇ, ਸਿੱਖਾਂ ਦੇ ਵਿੱਚ ਵਿਚਾਰ ਹੋਈ, ਮਾਤਾ ਜੀ ਦੇ ਨਾਲ ਵਿਚਾਰ ਕੀਤੀ ਗਈ ਕਿ ਕੀ ਕਰਨਾ ਚਾਹੀਦਾ ਹੈ। ਆਖਿਰਕਾਰ ਸਲਾਹ ਹੋਈ ਕਿ ਜੇ ਬਾਦਸ਼ਾਹ ਕੋਈ ਗੱਲਬਾਤ ਕਰਨੀ ਚਾਹੁੰਦਾ ਹੈ ਤੇ ਆਪਾਂ ਨੂੰ ਜ਼ਰੂਰ ਗੱਲਬਾਤ ਵਾਸਤੇ ਜਾਣਾ ਚਾਹੀਦਾ ਹੈ। ਮਹਾਰਾਜ ਛੇਵੇਂ ਪਾਤਸ਼ਾਹ ਜੀ ਤਿਆਰ ਹੋਏ ਨੇ ਗੱਲਬਾਤ ਕਰਨ ਵਾਸਤੇ, ਸਿੰਘਾਂ ਨੂੰ ਨਾਲ ਲੈ ਕੇ ਇੱਧਰ ਮਗਰ ਸਾਰੀ ਜ਼ਿੰਮੇਵਾਰੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪ ਕੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸਾਰੀ ਜ਼ਿੰਮੇਵਾਰੀ ਸੌਂਪ ਕੇ, ਸ੍ਰੀ ਹਰਿਮੰਦਰ ਸਾਹਿਬ ਦੀ ਸਾਰੀ ਜ਼ਿੰਮੇਵਾਰੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਇਹ ਭਾਈ ਗੁਰਦਾਸ ਜੀ ਨੂੰ ਸੌਂਪੀ ਹੈ। ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਜ਼ਿੰਮੇਵਾਰੀ ਸੌਂਪ ਕੇ ਆਪ ਬਾਦਸ਼ਾਹ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚ ਗਏ ਨੇ। ਤੋ ਕਹਿੰਦੇ ਨੇ ਉੱਥੇ ਜਾ ਕੇ ਮੁਲਾਕਾਤ ਹੋਈ ਹੈ। ਕੁਛ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਦਸ਼ਾਹ ਦੇ ਨਾਲ ਮੁਲਾਕਾਤਾਂ ਕਰਦੇ ਰਹੇ ਨੇ। ਤੋ ਕਹਿੰਦੇ ਨੇ ਇੱਕ ਦਿਨ ਸ਼ਿਕਾਰ ਖੇਡਣ ਵਾਸਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਬਾਦਸ਼ਾਹ ਚਲਾ ਗਿਆ ਹੈ। ਇਕੱਠੇ ਸ਼ਿਕਾਰ ਖੇਡਣ ਵਾਸਤੇ ਗਏ ਨੇ। ਤੋ ਕਹਿੰਦੇ ਨੇ ਜਹਾਂਗੀਰ ਬਾਦਸ਼ਾਹ ਥੋੜਾ ਜੰਗਲ ਵਿੱਚ ਅੱਗੇ ਨਿਕਲ ਗਿਆ ਹੈ। ਅੱਗੇ ਜਾ ਕੇ ਕਹਿੰਦੇ ਨੇ ਇੱਕ ਸ਼ੇਰ ਨਿਕਲਿਆ ਹੈ। ਉਸੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਤਸ਼ਾਹ ਵੀ ਘੋੜੇ ਤੇ ਚੜ ਕੇ ਅੱਗੇ ਆ ਗਏ ਨੇ। ਸ਼ੇਰ ਜਿਹੜਾ ਸੀ ਜਹਾਂਗੀਰ ਨੂੰ ਪੈ ਗਿਆ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਫੁਰਤੀ ਦੇ ਨਾਲ ਆਪਣੇ ਘੋੜੇ ਨੂੰ ਅੱਗੇ ਕਰਕੇ ਆਪਣੀ ਸ੍ਰੀ ਸਾਹਿਬ ਦੇ ਨਾਲ ਉਹ ਜੋ ਸ਼ੇਰ ਸੀ ਉਹਦਾ ਸ਼ਿਕਾਰ ਕਰ ਦਿੱਤਾ ਤੇ ਬਾਦਸ਼ਾਹ ਜੀ ਜਾਨ ਬਚਾਈ। ਇਹ ਖਬਰ ਜਿਹੜੀ ਸੀ ਜਹਾਂਗੀਰ ਦੇ ਬੰਦਿਆਂ ਨੂੰ ਵੀ ਪਤਾ ਲੱਗਾ, ਉਹਦੀ ਸੈਨਾ ਨੂੰ ਵੀ ਪਤਾ ਲੱਗਾ ਵੀ ਅੱਜ ਸਿੱਖਾਂ ਦੇ ਗੁਰੂ ਜੇ ਜਹਾਂਗੀਰ ਦੀ ਜਾਨ ਨਾ ਬਚਾਉਂਦੇ ਤੇ ਨਹੀਂ ਸੀ ਕੁਝ ਬਚਾਅ ਹੋ ਸਕਦਾ। ਤੋ ਕਹਿੰਦੇ ਨੇ ਇਸ ਪ੍ਰਕਾਰ ਕੁਝ ਮੁਲਾਕਾਤਾਂ ਹੋਈਆਂ। ਆਖਿਰਕਾਰ ਜੋ ਬਾਦਸ਼ਾਹ ਚਾਹੁੰਦਾ ਸੀ ਕਿ ਮੈਂ ਇਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਕੈਦ ਵਿੱਚ ਪਾ ਦੇਵਾਂ, ਅਸਲ ਮਨਸੂਬਾ ਉਹਦਾ ਇਹ ਸੀ, ਸੱਦਿਆ ਸੀ ਮੁਲਾਕਾਤ ਕਰਨ ਵਾਸਤੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਦਸ਼ਾਹ ਨੇ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ, ਜਿੱਥੇ ਗਵਾਲੀਅਰ ਦਾ ਕਿਲ੍ਹਾ ਸੀ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਜ਼ਰਬੰਦ ਕਰ ਦਿੱਤਾ। ਸਮਾਂ ਆਪਣੀ ਚਾਲੇ ਲੰਘਦਾ ਗਿਆ। ਕਹਿੰਦੇ ਨੇ ਉਸ ਜੇਲ੍ਹ ਦੇ ਵਿੱਚ ਬੜੇ ਬੜੇ ਰਾਜਪੂਤ ਘਰਾਣੇ ਦੇ ਰਾਜੇ ਉਹ ਵੀ ਕੈਦ ਕੀਤੇ ਹੋਏ ਸਨ, ਪਹਾੜੀ ਰਾਜੇ ਸਨ ਉਹ ਵੀ ਕੈਦ ਕੀਤੇ ਹੋਏ ਸਨ। ਇਹ ਰਾਜੇ ਕੌਣ ਸੀ? ਧਿਆਨ ਨਾਲ ਸਰਵਣ ਕਰਿਓ। ਜਦੋਂ ਖੁਸਰੋ ਨੇ ਬਗਾਵਤ ਕੀਤੀ ਤੇ ਕਹਿੰਦੇ ਨੇ ਖੁਸਰੋ ਦੀ ਬਗਾਵਤ ਦੇ ਨਾਲ ਅੰਦੋਲਨ ਜੋ ਕੀਤਾ ਉਹਨਾਂ ਰਾਜਿਆਂ ਨੇ ਉਹਦਾ ਸਾਥ ਦਿੱਤਾ, ਇਹ ਉਹ ਰਾਜੇ ਸੀ। ਤੇ ਤੁਸੀਂ ਜਾਣਦੇ ਹੀ ਹੋ ਕਿ ਇਹ ਜਿਹੜਾ ਜਹਾਂਗੀਰ ਸੀ ਇਸਨੇ ਬਹੁਤ ਤਸੀਹੇ ਦੇ ਕੇ ਖੁਸਰੋ ਨੂੰ ਦੁਖੀ ਕੀਤਾ ਸੀ। ਤੋ ਇਸ ਪ੍ਰਕਾਰ ਕਹਿੰਦੇ ਨੇ ਉਹਨਾਂ ਰਾਜਿਆਂ ਨੂੰ ਵੀ ਫੜ ਫੜ ਕੇ ਜਿਨ੍ਹਾਂ ਨੇ ਖੁਸਰੋ ਦੀ ਬਗਾਵਤ ਦੇ ਵਿੱਚ ਜਿਹਦਾ ਜਿਹਦਾ ਹੱਥ ਸੀ ਉਹਨਾਂ ਸਾਰੇ ਰਾਜਪੂਤ ਤੇ ਪਹਾੜੀ ਰਾਜਿਆਂ ਨੂੰ ਫੜ ਕੇ ਕਹਿੰਦੇ ਨੇ ਉਹ ਨਜ਼ਰਬੰਦ ਕਰ ਦਿੱਤਾ। ਤੇ ਧਿਆਨ ਦੇਣਾ ਸਾਧ ਸੰਗਤ ਜੀ ਕਿ ਇਹ ਇੱਕ ਇਹੋ ਜਿਹਾ ਕਿਲ੍ਹਾ ਹੈ ਗਵਾਲੀਅਰ ਦਾ ਕਿ ਉਸ ਕਿਲ੍ਹੇ ਦੇ ਵਿੱਚ ਜਿਹੜਾ ਵੀ ਚੱਲਿਆ ਜਾਂਦਾ ਸੀ ਮੁੜ ਕੇ ਬਾਹਰ ਨਹੀਂ ਸੀ ਆਉਂਦਾ। ਇਸ ਪ੍ਰਕਾਰ ਕਹਿੰਦੇ ਨੇ ਉਹ ਰਾਜਪੂਤ ਘਰਾਣੇ ਦੇ ਰਾਜੇ ਲੋਕ ਸਨ ਜਿਹੜੇ ਨਾ ਉਹਨਾਂ ਨੂੰ ਕੈਦ ਦੇ ਵਿੱਚ ਪਾਇਆ ਹੋਇਆ ਸੀ ਕਿਉਂਕਿ ਉਹਨਾਂ ਨੇ ਖੁਸਰੋ ਦੇ ਨਾਲ ਮਿਲ ਕੇ ਬਗਾਵਤ ਕੀਤੀ ਸੀ, ਅੰਦੋਲਨ ਕੀਤਾ ਸੀ। ਇਸ ਕਰਕੇ ਬਗਾਵਤ ਦਾ ਕੇਸ ਪਾ ਕੇ ਉਹਨਾਂ ਰਾਜਿਆਂ ਨੂੰ ਇਹ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਕੀਤਾ ਹੋਇਆ ਸੀ। ਤੋ ਕਹਿੰਦੇ ਨੇ ਇਹ ਬੜੀ ਮਾੜੀ ਜੇਲ੍ਹ ਸੀ, ਉਹਨਾਂ ਰਾਜਿਆਂ ਨੂੰ ਖਾਣ ਵਾਸਤੇ ਕਹਿੰਦੇ ਨੇ ਕੋਈ ਚੰਗਾ ਭੋਜਨ ਨਹੀਂ ਸੀ ਦਿੱਤਾ ਜਾਂਦਾ। ਉਹਨਾਂ ਰਾਜਿਆਂ ਦੇ ਗਲ ਵਿੱਚ ਫਟੀਆਂ ਲੀਰਾਂ ਸੀ, ਸੰਗਲਾਂ ਦੇ ਨਾਲ ਉਹਨਾਂ ਦੇ ਸਰੀਰ ਕਮਜ਼ੋਰ ਹੋ ਚੁੱਕੇ ਸਨ, ਸੰਗਲ ਮਾਰ ਮਾਰ ਕੇ ਵੱਧਾ ਹੋਇਆ ਸੀ, ਸਰੀਰਾਂ ਨੂੰ ਜ਼ਖਮ ਹੋ ਚੁੱਕੇ ਸਨ। ਪਰ ਕਹਿੰਦੇ ਨੇ ਜਿਉਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਜੇਲ੍ਹ ਵਿੱਚ ਗਏ ਨੇ, ਤੋ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਉਣ ਕਰਕੇ ਉਹਨਾਂ ਜੇਲ੍ਹ ਦੇ ਕੈਦੀ ਰਾਜਿਆਂ ਦੀ ਹਾਲਤ ਜਿਹੜੀ ਸੀ ਸੁਧਰਨੀ ਆਰੰਭ ਹੋ ਗਈ। ਉਥੋਂ ਤੱਕ ਕਿ ਰਾਜਿਆਂ ਨੂੰ ਇਸ਼ਨਾਨ ਕਰਨ ਵਾਸਤੇ ਪਾਣੀ ਵੀ ਨਹੀਂ ਸੀ ਦਿੱਤਾ ਜਾਂਦਾ, ਅੱਠਾਂ ਪੈਰਾਂ ਬਾਅਦ ਬਹੁਤ ਮਾੜੀ ਰੋਟੀ ਦਿੱਤੀ ਜਾਂਦੀ ਸੀ ਤੇ ਬੜੀ ਮਾੜੀ ਹਾਲਤ ਵਿੱਚ ਉਹ ਰਾਜੇ ਨਰਕ ਭੋਗ ਰਹੇ ਸਨ। ਜਿਉਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਕੈਦ ਵਿੱਚ ਜਾਣਾ ਕੀਤਾ, ਰਾਜਿਆਂ ਨੂੰ ਪੂਰਾ ਲੰਗਰ ਮਿਲਣਾ ਆਰੰਭ ਹੋ ਗਿਆ, ਰਾਜਿਆਂ ਦੀ ਹਾਲਤ ਸੁਧਰ ਗਈ। ਇਸ ਪ੍ਰਕਾਰ ਕਹਿੰਦੇ ਨੇ ਉਹਨਾਂ ਨੂੰ ਚੰਗਾ ਕੱਪੜਾ ਮਿਲਣਾ ਆਰੰਭ ਹੋ ਗਿਆ, ਦੋਵੇਂ ਵੇਲੇ ਦਾ ਪ੍ਰਸ਼ਾਦਾ ਉਹਨਾਂ ਨੂੰ ਨਸੀਬ ਹੋ ਗਿਆ, ਉਹਨਾਂ ਦੀਆਂ ਸੰਗਲਾਂ ਦੀਆਂ ਜੋ ਬੇੜੀਆਂ ਸੀ ਉਹ ਲੱਥ ਗਈਆਂ। ਤੇ ਦੂਸਰੀ ਗੱਲ ਹੁਣ ਇਹ ਨਹੀਂ ਵੀ ਜਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਜੇਲ੍ਹ ਵਿੱਚ ਜਾ ਕੇ ਖੁਸ਼ ਨਹੀਂ ਸੀ, ਧਿਆਨ ਦੇਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦਾ ਭਾਣਾ ਮੰਨਦੇ ਸੀ ਜੇਲ੍ਹ ਵਿੱਚ ਜਾ ਕੇ, ਕੋਈ ਪਰਮੇਸ਼ਰ ਨੂੰ ਕੋਈ ਤਾਨਾ ਨਹੀਂ ਮਾਰਿਆ ਕਿ ਜਾਂ ਇਹ ਕੀ ਕੁਛ ਹੋਇਆ ਹੈ, ਉਹਨਾਂ ਨੇ ਭਾਣਾ ਮੰਨਿਆ ਪਰਮੇਸ਼ਰ ਦਾ। ਨਾਲ ਹੀ ਮਹਾਰਾਜ ਅੰਮ੍ਰਿਤ ਵੇਲੇ ਉੱਠਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਬੰਦਗੀ ਵਿੱਚ ਜੁੜ ਜਾਂਦੇ ਨੇ। ਤੇ ਕਹਿੰਦੇ ਨੇ ਜੋ ਉਸ ਜੇਲ੍ਹ ਦੇ ਵਿੱਚ 52 ਰਾਜੇ ਸੀ ਉਹ ਸਾਰੇ ਦੀ ਸਾਰੀ ਸੰਗਤ ਕਰਨ ਲੱਗ ਪਏ, ਮਹਾਰਾਜ ਉਹ ਸਤ ਸੰਗੀ ਬਣ ਗਏ। ਮਹਾਰਾਜ ਨੇ ਜਦੋਂ ਨਿਤਨੇਮ ਕਰਨਾ, ਉਹਨਾਂ ਸਾਰਿਆਂ ਰਾਜਿਆਂ ਨੇ ਆ ਕੇ ਬੈਠ ਕੇ ਮਹਾਰਾਜ ਦੀ ਰਚਨਾ ਤੋਂ ਬਾਣੀ ਸੁਣਨੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਗਿਆਨ ਦੇ ਬਚਨ ਉਹਨਾਂ ਨੂੰ ਸੁਣਾਉਣੇ। ਤੋ ਕਹਿੰਦੇ ਨੇ ਉਹਨਾਂ ਰਾਜਿਆਂ ਦੀ ਬਿਰਤੀ ਜਿਹੜੀ ਸੀ ਨਾ ਉਹ ਬਦਲ ਗਈ, ਤੇ ਬਿਰਤੀ ਬਦਲ ਕੇ ਹੌਲੀ ਹੌਲੀ ਉਹਨਾਂ ਦੀ ਬਿਰਤੀ ਜਿਹੜੀ ਸੀ ਸਤ ਸੰਤੋਖ ਵਾਲੀ ਹੋ ਗਈ। ਤੋ ਇਸ ਪ੍ਰਕਾਰ ਕਹਿੰਦੇ ਨੇ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ, ਜੇਲ੍ਹ ਦੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਦਾ ਜਾਪ ਕਰਨਾ ਤੇ ਉਹਨਾਂ ਰਾਜਿਆਂ ਨੇ ਮਹਾਰਾਜ ਦੀ ਰਚਨਾ ਤੋਂ ਬਾਣੀ ਦਾ ਪਾਠ ਸੁਣਨਾ, ਉਹਨਾਂ ਰਾਜਿਆਂ ਦੀ ਕਾਇਆ ਕਲਪ ਹੋ ਗਈ, ਉਹਨਾਂ ਦਾ ਜੀਵਨ ਜਿਹੜਾ ਸੀ ਉਹ ਵੀ ਸੁਧਰ ਗਿਆ ਤੇ ਆਤਮਕ ਜੀਵਨ ਦੀ ਉਹਨਾਂ ਨੂੰ ਸੋਝੀ ਹੋਣ ਲੱਗ ਪਈ। ਐਸਾ ਵੀ ਇਤਿਹਾਸ ਵਿੱਚ ਆਉਂਦਾ ਕਿ ਉਹ ਨਿੱਤ ਦੇ ਸਤ ਸੰਗੀ ਬਣ ਗਏ। ਜਦੋਂ ਸ਼ਾਮ ਨੂੰ ਮਹਾਰਾਜ ਨੇ ਪਾਠ ਕਰਨਾ ਉਦੋਂ ਵੀ ਉਹਨਾਂ ਨੇ ਪਾਠ ਸੁਣਨਾ, ਜਦੋਂ ਅੰਮ੍ਰਿਤ ਵੇਲੇ ਮਹਾਰਾਜ ਨੇ ਪਾਠ ਕਰਨਾ ਉਦੋਂ ਵੀ ਉਹਨਾਂ ਨੇ ਪਾਠ ਸੁਣਨਾ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤ ਸੰਗੀ ਬਣ ਗਏ। ਤੋ ਫਿਰ ਕਹਿੰਦੇ ਨੇ ਸਮਾਂ ਆਪਣੀ ਚਾਲ ਦੇ ਵਿੱਚ ਇਸ ਤਰ੍ਹਾਂ ਲੰਘਦਾ ਗਿਆ, ਇੱਧਰ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਬਾਦਸ਼ਾਹ ਨੇ ਮੁਲਾਕਾਤ ਦੇ ਬਹਾਨੇ ਵਿੱਚ ਸੱਦ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ, ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਤੋ ਕਹਿੰਦੇ ਨੇ ਇਸ ਪ੍ਰਕਾਰ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਇਹਨਾਂ ਨੇ ਸਲਾਹ ਕੀਤੀ ਵੀ ਹੁਣ ਕੀ ਕੀਤਾ ਜਾਵੇ। بادشاہ نے چنگا کام نہیں کیتا، بادشاہ دے منصوبے جڑے نے کچھ ٹھیک نہیں لگتے۔ بابا بڈھا صاحب جی سکھ سنگتاں نوں نال لے کے کہندے نے انہاں نے چونکیاں کڈنیاں آرمب کر دتیاں۔ چونکیاں کی ہوندیاں؟ کہ ایک پنڈ دے وچوں دوسرے پنڈ وچ جانا، کیونکہ دنے تا پابندی سی، شام نوں ایک پنڈ تو دوسرے پنڈ وچ جانا تے اتھوں دے لوگاں نوں دسنا جا کے، کیونکہ ادھروں میڈیا یہی کچھ ہوندا سی، ہن ورگا میڈیا نہیں سی، جا کے گل دسنی پیندی سی۔ بابا بڈھا صاحب جی، بھائی صاحب، بھائی گرداس جی نے جا کے دسنا بھی بادشاہ نے آیا کیتا ہے پنڈاں پنڈاں دے وچ خبر پہنچاونی چونکیاں دے روپ دے وچ، تے پھر اتھوں دے بندیاں نوں جا کے کہنا اے چونکی جیڑی ہے ایک نشان صاحب دینا، کیا نشان صاحب اسی گرو دا لے کے آئے ہاں، اے نشان صاحب تسی پھڑ کے اگلے پنڈ جانا ہے کل رات نوں، تے اتھوں دے جا کے لوکاں نوں خبر دینی ہے کہ بادشاہ نے اے کچھ کیتا ہے۔ تو کہندے نے اس پرکار ایک پنڈ تو دوسرے پنڈ، دوسرے پنڈ تو تیسرے پنڈ، اس طرح کردیاں کردیاں سنگتاں جڑیاں سی گوالیئر دے قلعے تک پہنچ گئی۔ کہندے نے بابا بڈھا صاحب آپ بھی گوالیئر گئے، اتھوں دا سارا پربندھ بھائی صاحب بھائی گرداس جی نوں سونپ کے آپ بابا بڈھا صاحب جی گوالیئر گئے، سکھ سنگتاں نوں نال لے کے، پر اگوں جڑی سی ملاقات دا سماں نہیں دتا گیا، کیونکہ جہانگیر بڑا کٹڑ سی اپنی شرح دے وچ، اس نے ملاقات دا سماں نہیں دتا۔ سکھ سنگتاں کی کردیاں نے؟ انہاں نے قلعے دے آلے دوالے پرکرما کر کے قلعے دیاں کندھاں نوں متھا ٹیک کے واپس آ جاندیاں نے، کیونکہ تن سو دیس جہاں توں وسیا میرے سجن میت مرارے جیو، اے میرے پاتشاہ جس دھرتی تے توں وسدا ہے توں تن ہے۔ تو اس پرکار کہندے نے اندولن پکھدا پکھدا بہت پک گیا، ایک بڑی وڈی لہر پیدا ہو گئی۔ بھائی چھویں پاتشاہ جی نو انہاں نے قید کیتا ہویا ہے، سکھ سنگتاں دے اندر روح جاگ گیا، لوکاں دے اندر ایک اندولن پیدا ہو گیا، ایک لہر پیدا ہو گئی۔ کہندے نے اس طرح خبر پہنچی ہے بادشاہ تک بھائی اے تے جنتا دے وچ ایک اندولن پیدا ہو گیا، جنتا دے وچ ایک لہر پیدا ہو گئی ہے، اے ٹھیک کم نہیں ہے۔ تو اس پرکار کہندے نے ادھر بادشاہ جیڑا سی نا اس نو ایک مانسک روگ لگ گیا۔ مانسک روگ ایسا ہوندا نہ دنے چین آوندا ہے نہ رات نو نیند آوندی ہے۔ اگے تے بادشاہ دنے پریشان رہندا سی، کہندے نے ہن رات نو وی پریشان لین لگ پیا اے بادشاہ۔ بڑیاں ویداں حکیماں ڈاکٹراں دے کولوں اس نو دوائی دوائی گئی ہے، اس دا علاج کرایا گیا، پر کہندے نے کتیوں آرام نہیں آیا۔ اے پھر کہندے نے اے بادشاہ دی بیگم نور جہاں اے سائیں میاں میر دی شردالو، تے آپ جی نو پتا کہ اے جڑا سائیں میاں میر سی اے گرو ارجن صاحب جی دا شردالو، اے کئی واری آ کے گرو ارجن صاحب جی نو سری ہرمندر صاحب وچ ملدا ہوندا سی، گرو گھر دا بڑا شردالو سی اے سائیں میاں میر۔ نور جہاں نے بینتی کیتی کہ اے جڑا میرا پتی ہے بادشاہ جہانگیر اے بڑا دکھی رہن لگ پیا ہے، تے رات نو وی کئی واری ڈر ڈر کے اٹھتا ہے، اس کر کے اس دا کچھ نہ کچھ علاج کیتا جاوے۔ میں سارے وید حکیم ڈاکٹر انہاں تو دوائی دعا چکی ہاں، پر کوئی اس نو آرام نہیں آوندا، اس کر کے ہن تسی فقیر کوئی دعا کرو تے اس نو آرام آوے۔ کہندے نے بہت اپنے من دیاں آئیاں کرن لگ پیا سی اے جڑا جہانگیر بادشاہ سی۔ تو اس پرکار کہندے نے ہن ایک دن انہاں دے گھر دے وچ سائیں میاں میر آیا ہے، سائیں میاں میر تے ایہدے نال ایک ہور فقیر نظام الدین فقیر جڑا سی او وی آیا ہے۔ نور جہاں نے بینتی کیتی سائیں جی تسی کوئی بادشاہ تے کرپا کرو، اے جس طرح مینوں دسدا بھی رات نوں اس نوں بڑے ڈراؤنے سپنے آؤندے نے، ਇਹ ਚੈਨ ਦੇ ਨਾਲ ਸੌਂਦਾ ਨਹੀਂ ਹੈ, ਤ੍ਰਬਕ ਤ੍ਰਬਕ ਕੇ ਉੱਠਦਾ ਹੈ, ਡਰਦਾ ਹੈ, ਔਰ ਹਰ ਵੇਲੇ ਇਹ ਨਸ਼ੇ ਦੇ ਵਿੱਚ ਧੁੱਤ ਰਹਿੰਦਾ ਹੈ। ਇਸ ਪ੍ਰਕਾਰ ਦੀ ਹਾਲਤ ਜਿਹੜੀ ਸਾਰੀ ਸੀ ਨਾ, ਕਹਿੰਦੇ ਨੇ ਨੂਰ ਜਹਾਂ ਨੇ ਸਾਈ ਮੀਆਂ ਮੀਰ ਨੂੰ ਦੱਸੀ ਹੈ। ਸੋ ਸਾਈ ਮੀਆਂ ਮੀਰ ਕਹਿਣ ਲੱਗਾ ਇਸ ਨੂੰ ਆਰਾਮ ਨਹੀਂ ਆ ਸਕਦਾ। ਨੂਰ ਜਹਾਂ ਨੇ ਪੁੱਛਿਆ ਕਿਉਂ ਨਹੀਂ ਆ ਸਕਦਾ? ਕਹਿਣ ਲੱਗਾ ਖੁਦਾ ਦੇ ਬੰਦੇ ਨੂੰ, ਰੱਬ ਦੇ ਬੰਦੇ ਨੂੰ, ਗੁਰੂਆਂ ਪੀਰਾਂ ਨੂੰ ਇਸ ਨੇ ਬਿਨਾਂ ਕਿਸੇ ਦੋਸ਼ ਦੇ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ, ਇਸ ਨੂੰ ਆਰਾਮ ਕਿਵੇਂ ਆਵੇ? ਜੇ ਇਹ ਚਾਹੁੰਦਾ ਹੈ ਕਿ ਮੇਰੀ ਸਿਹਤ ਨੂੰ ਆਰਾਮ ਆਵੇ, ਮੇਰੀ ਸਿਹਤ ਦਾ ਸੁਧਾਰ ਹੋਵੇ, ਤੇ ਫਿਰ ਜੋ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਸ ਨੇ ਨਿਰਦੋਸ਼ ਡੱਕਿਆ ਹੋਇਆ ਹੈ, ਰਿਹਾ ਕਰ ਦੇਣਾ ਚਾਹੀਦਾ ਹੈ। ਕਹਿੰਦੇ ਨੇ ਇਸ ਪ੍ਰਕਾਰ ਬਾਦਸ਼ਾਹ ਨੇ ਗੱਲ ਸੁਣੀ, ਪਰ ਪਹਿਲੀ ਵਾਰੀ ਗੱਲ ਸੁਣੀ ਉਹਨੇ ਆਈ ਚਲਾਈ ਕਰ ਦਿੱਤੀ। ਇਸੇ ਤਰ੍ਹਾਂ ਫਿਰ ਦੂਸਰੇ ਦਿਨ ਉਸਦੀ ਬੇਗਮ ਨੇ ਬੇਨਤੀ ਕੀਤੀ ਕਿ ਮੈਂ ਚਾਹੁੰਦੀ ਹਾਂ ਤੁਹਾਡੀ ਸਿਹਤ ਦੇ ਵਿੱਚ ਸੁਧਾਰ ਹੋਵੇ, ਇਸ ਕਰਕੇ ਸਾਨੂੰ ਪੀਰਾਂ ਫਕੀਰਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਮੈਂ ਸਾਰੇ ਡਾਕਟਰਾਂ ਤੋਂ ਇਲਾਜ ਕਰਾ ਚੁੱਕੀ ਹਾਂ, ਵੈਦ ਹਕੀਮਾਂ ਤੋਂ ਇਲਾਜ ਕਰਾ ਚੁੱਕੀ ਹਾਂ, ਪਰ ਕਿਤੇ ਤੁਹਾਨੂੰ ਆਰਾਮ ਨਹੀਂ ਆਉਂਦਾ, ਤੁਹਾਨੂੰ ਮਾਨਸਿਕ ਬਿਮਾਰੀ ਆ ਕੇ ਚੰਬੜ ਗਈ ਹੈ, ਤੇ ਉਹ ਮਾਨਸਿਕ ਰੋਗ ਜਿਹੜਾ ਫਕੀਰਾਂ ਦੀ ਦੁਆ ਦੇ ਨਾਲ ਹੀ ਦੂਰ ਹੋ ਸਕਦਾ ਹੈ, ਤੇ ਹੋ ਸਕਦਾ ਹੈ ਜੇ ਤੁਸੀਂ ਉਹਨੂੰ ਸਿੱਖਾਂ ਦੇ ਗੁਰੂ ਨੂੰ ਜਿਹੜਾ ਕੈਦ ਕੀਤਾ ਹੈ ਗਵਾਲੀਅਰ ਦੀ ਜੇਲ੍ਹ ਦੇ ਵਿੱਚ, ਤੁਹਾਨੂੰ ਰਿਹਾ ਕਰ ਦੇਣਾ ਚਾਹੀਦਾ ਹੈ। ਆਖਿਰਕਾਰ ਪਿਆਰਿਓ ਸਾਧ ਸੰਗਤ ਜੀ, ਆਪਣੀ ਸਿਹਤ ਕਿਸ ਨੂੰ ਪਿਆਰੀ ਨਹੀਂ ਹੁੰਦੀ? ਤੋਂ ਕਹਿੰਦੇ ਨੇ ਬਾਦਸ਼ਾਹ ਮੰਨ ਗਿਆ ਕਿ ਠੀਕ ਹੈ, ਮੈਂ ਆਰਡਰ ਦਿੰਦਾ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ। ਤੋਂ ਕਹਿੰਦੇ ਨੇ ਇਸ ਸਾਰੇ ਸਮੇਂ ਨੂੰ ਤਕਰੀਬਨ ਵਿਦਵਾਨਾਂ ਨੇ ਜੋ ਡੇਟਾ ਮਿਲਾ ਕੇ ਵੇਖੀਆਂ, ਤਕਰੀਬਨ 2 ਤੋਂ 2.5 ਸਾਲ ਦੇ ਸਮੇਂ ਦੇ ਵਿੱਚ ਦਾ ਸਮਾਂ ਗਿਣਿਆ ਗਿਆ, ਕੋਈ ਮਹੀਨਾ 2 ਮਹੀਨੇ ਇੱਧਰ ਉੱਧਰ ਵੀ ਹੋ ਸਕਦਾ ਹੈ। ਇਸ ਪ੍ਰਕਾਰ ਕਹਿੰਦੇ ਨੇ ਗੁਰੂ ਜੀ ਤਕਰੀਬਨ 2 ਤੋਂ 2.5 ਸਾਲ ਦੇ ਸਮੇਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਰਹੇ ਨੇ, ਤੇ ਉਹ ਜੇਲ੍ਹ ਦੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਸੰਗ ਕਰਨਾ ਆਰੰਭ ਹੋ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਜੇਲ੍ਹ ਦਾ ਪ੍ਰਸ਼ਾਦਾ ਪਾਣੀ ਨਹੀਂ ਸੀ ਸਕਿਆ ਕਰਦੇ। ਜੇਲ੍ਹ ਦਾ ਦਰੋਗਾ ਹਰੀਦਾਸ ਇਹ ਵੀ ਮਹਾਰਾਜ ਦਾ ਸੇਵਕ ਬਣ ਚੁੱਕਾ ਸੀ। ਤੋਂ ਕਹਿੰਦੇ ਨੇ ਅੰਦਰੋਂ ਪ੍ਰੇਮ ਰੱਖਦਾ ਸੀ, ਬਾਹਰ ਭਾਈ ਜੇਠਾ ਜੀ, ਭਾਈ ਪੈੜਾ ਜੀ ਇਤਿਆਦਿਕ 4-5 ਸਿੱਖ ਆਪਣੀ ਕਿਰਤ ਕਮਾਈ ਕਰਕੇ ਲਿਆਉਂਦੇ ਸਨ, ਮਹਾਰਾਜ ਉਹਨਾਂ ਦੇ ਨਾਲ ਪ੍ਰਸ਼ਾਦਾ ਪਾਣੀ ਉਹਦਾ ਛਕਿਆ ਕਰਦੇ ਸੀ। ਪਰ ਜੋ ਸਰਕਾਰ ਵੱਲੋਂ 500 ਰੁਪਈਆ ਆਉਂਦਾ ਸੀ, ਕਹਿੰਦੇ ਨੇ ਉਹ 500 ਰੁਪਈਏ ਦਾ ਰਾਸ਼ਨ ਉਹ ਜੋ ਉੱਥੇ ਰਾਜੇ ਸੀ ਉਹਨਾਂ ਦੇ ਵਾਸਤੇ ਵਰਤ ਦਿੱਤਾ ਜਾਂਦਾ ਸੀ। ਰਿਹਾਈ ਦਾ ਹੁਕਮ ਆਇਆ ਬਾਦਸ਼ਾਹ ਦੇ ਵੱਲੋਂ ਕਿ ਸਿੱਖਾਂ ਦੇ ਗੁਰੂ ਨੂੰ ਰਿਹਾ ਕਰ ਦਿੱਤਾ ਜਾਵੇ। ਦਰੋਗੇ ਨੇ ਹੁਕਮ ਸੁਣਾਇਆ, ਮਹਾਰਾਜ ਤੁਹਾਡੀ ਰਿਹਾਈ ਦਾ ਹੁਕਮ ਆ ਗਿਆ। ਕਹਿੰਦੇ ਨੇ ਜਿਉਂ ਹੀ ਦਰੋਗੇ ਦੇ ਕੋਲੋਂ ਰਿਹਾਈ ਦਾ ਹੁਕਮ ਸੁਣਿਆ ਤੇ ਮਹਾਰਾਜ ਕੁਛ ਨਹੀਂ ਬੋਲੇ। ਉਹਨਾਂ 52 ਰਾਜਿਆਂ ਨੇ ਵੀ ਸੁਣਿਆ, ਕਹਿੰਦੇ ਨੇ ਉਹਨਾਂ ਰਾਜਿਆਂ ਦੇ ਵਿੱਚੋਂ ਇੱਕ ਨਾਲਾਗੜ੍ਹ ਦਾ ਰਾਜਾ ਧਰਮ ਚੰਦ ਸੀ, ਜਿਹੜਾ ਮਹਾਰਾਜ ਦੇ ਬਹੁਤ ਕਰੀਬ ਆ ਚੁੱਕਾ ਸੀ ਤੇ ਔਰ ਹਰ ਵੇਲੇ ਮਹਾਰਾਜ ਦੇ ਦਰਸ਼ਨਾਂ ਦੇ ਚਾਹਵਾਨ ਬਣਿਆ ਰਹਿੰਦਾ ਸੀ। ਉਸ ਰਾਜੇ ਨੂੰ ਵੀ ਪਤਾ ਲੱਗਾ, ਨਾਲਾਗੜ੍ਹ ਦੇ ਰਾਜੇ ਧਰਮਚੰਦ ਨੂੰ, ਵੀ ਗੁਰੂ ਜੀ ਦੀ ਰਿਹਾਈ ਦਾ ਹੁਕਮ ਆ ਗਿਆ ਹੈ। ਸੋਚਿਆ ਜੇ ਗੁਰੂ ਜੀ ਇੱਥੋਂ ਰਿਹਾ ਹੋ ਕੇ ਚਲੇ ਗਏ ਤੇ ਸਾਡੀ ਹਾਲਤ ਫਿਰ ਵਿਗੜ ਜਾਣੀ। ਸੋ ਇਸ ਪ੍ਰਕਾਰ ਕਹਿੰਦੇ ਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਚਨ ਦੇ ਦਿੱਤਾ ਸੀ। ਉਹਨਾਂ ਨੇ ਜਦੋਂ ਬਾਰ ਬਾਰ ਆਖਿਆ ਕਿ ਮਹਾਰਾਜ ਕੋਈ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਛੱਡ ਕੇ ਨਾ ਜਾਇਓ, ਜੇ ਸਾਨੂੰ ਛੱਡ ਕੇ ਚਲੇ ਗਏ ਤੇ ਸਾਡੀ ਫਿਰ ਉਹੀ ਹਾਲਤ ਹੋ ਜਾਵੇਗੀ ਜੋ ਪਹਿਲਾਂ ਦੀ ਹਾਲਤ ਹੈ। ਮਹਾਰਾਜ ਦੀ ਰਸਨਾ ਤੋਂ ਸੁਭਾਵਕ ਹੀ ਬੋਲ ਨਿਕਲ ਗਏ, ਜੇ ਜਾਵਾਂਗਾ ਤੇ ਤੁਹਾਨੂੰ ਨਾਲ ਲੈ ਕੇ ਜਾਵਾਂਗਾ, ਉਹਨਾਂ ਚਿਰ ਨਹੀਂ ਜਾਵਾਂਗਾ। ਔਰ ਗੁਰੂ ਪੀਰ ਜੋ ਆਪਣੀ ਰਸਨਾ ਤੋਂ ਬੋਲਦੇ ਨੇ ਬਚਨ ਪੂਰੇ ਕਰ ਦਿੰਦੇ ਨੇ। ਇਸ ਪ੍ਰਕਾਰ ਕਹਿੰਦੇ ਨੇ, ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਨੇ ਦਰੋਗੇ ਰਾਹੀਂ ਜਹਾਂਗੀਰ ਨੂੰ ਫਿਰ ਸੁਨੇਹਾ ਭੇਜਿਆ ਤੇ ਗੁਰੂ ਜੀ ਨੇ ਰਿਹਾਈ ਹੋਣ ਤੋਂ ਮਨਾ ਕਰ ਦਿੱਤਾ ਕਿ ਮੈਂ ਰਿਹਾ ਨਹੀਂ ਹੋਵਾਂਗਾ। ਸੋ ਇਸ ਪ੍ਰਕਾਰ ਕਹਿੰਦੇ ਨੇ ਬਾਦਸ਼ਾਹ ਦੇ ਕੋਲ ਖਬਰ ਪਹੁੰਚੀ ਹੈ ਵੀ ਸਿੱਖਾਂ ਦੇ ਗੁਰੂ ਨੇ ਰਿਹਾ ਹੋਣ ਤੋਂ ਮਨਾ ਕਰ ਦਿੱਤਾ ਹੈ। ਸ਼ਰਤ ਕੀ ਰੱਖੀ ਹੈ? ਵੀ ਜਿੰਨਾ ਚਿਰ ਆਹ ਜਿਹੜੇ ਕੈਦੀ ਹੈ ਇਹਨਾਂ ਨੂੰ ਰਿਹਾ ਨਾ ਕੀਤਾ ਜਾਵੇ ਉਹਨਾਂ ਚਿਰ ਅਸੀਂ ਰਿਹਾ ਨਹੀਂ ਹੋਵਾਂਗੇ। ਸੋ ਸਤਸੰਗ ਜੀ ਮੁਕਤੀ ਗੱਲ ਕਰਾਂ ਤੇ ਬਾਦਸ਼ਾਹ ਰਿਹਾ ਕਰਨਾ ਚਾਹੁੰਦਾ ਸੀ, ਸਤਿਗੁਰ ਜੀ ਰਿਹਾ ਨਹੀਂ ਹੋਣਾ ਚਾਹੁੰਦੇ ਸੀ। ਤੇ ਸ਼ਰਤ ਕੀ ਸੀ? ਵੀ ਜਿੰਨਾ ਚਿਰ ਸ਼ਾਹੀ ਕੈਦੀ, ਰਾਜਸੀ ਕੈਦੀ, ਇਹ ਜਿਹੜੇ 52 ਰਾਜ ਛੋਟੇ ਵੱਡੇ ਮਿਲ ਕੇ ਇਕੱਠੇ ਕੀਤੇ ਸੀ, ਜਿਹੜੀ ਖੁਸਰੋ ਦੀ ਬਗਾਵਤ ਦੇ ਅੰਦੋਲਨ ਦੇ ਨਾਲ ਸਹਿਮਤ ਸੀ, ਉਹ ਰਾਜੇ ਸੀ। ਸੋ ਇਸ ਪ੍ਰਕਾਰ ਕਹਿੰਦੇ ਨੇ ਇਹਨਾਂ ਰਾਜਿਆਂ ਨੂੰ ਰਿਹਾ ਕੀਤਾ ਜਾਵੇ। ਫਿਰ ਕਹਿੰਦੇ ਨੇ ਲਾਗੋ ਬੰਦਿਆਂ ਨੇ ਕਿਹਾ ਵੀ ਜੇ ਇਹਨਾਂ ਰਾਜਿਆਂ ਨੂੰ ਰਿਹਾ ਕਰ ਦਿੱਤਾ ਤੇ ਫਿਰ ਕਹਿੰਦੇ ਨੇ ਅੰਦੋਲਨ ਖਤਰੇ ਵਿੱਚ ਪੈ ਜਾਵੇਗਾ, ਹੋ ਸਕਦਾ ਫਿਰ ਅੰਦੋਲਨ ਉੱਠ ਜਾਵੇ। ਪਰ ਕਹਿੰਦੇ ਨੇ ਫਿਰ ਗੱਲ ਚੱਲੀ, ਫਿਰ ਸਿਆਣਿਆਂ ਨੇ ਆਖਿਆ, ਸਾਈ ਮੀਆਂ ਮੀਰ ਨੇ ਆਖਿਆ, ਖੁਸਰੋ ਕਦੋਂ ਦਾ ਜਾ ਚੁੱਕਾ ਹੈ, ਹੁਣ ਕੋਈ ਐਸਾ ਅੰਦੋਲਨ ਨਹੀਂ ਉੱਠ ਸਕਦਾ, ਇਸ ਕਰਕੇ ਤੂੰ ਇਹਨਾਂ ਰਾਜਿਆਂ ਨੂੰ ਵੀ ਰਿਹਾ ਕਰ ਦੇਣਾ ਚਾਹੀਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਰਤ ਲਾਈ ਸੀ ਕਿ ਅਸੀਂ ਇਹਨਾਂ ਰਾਜਿਆਂ ਨੂੰ ਰਿਹਾ ਕਰਕੇ ਫਿਰ ਆਪ ਰਿਹਾ ਹੋਵਾਂਗੇ। ਸੋ ਇਸ ਪ੍ਰਕਾਰ ਕਹਿੰਦੇ ਨੇ ਜਹਾਂਗੀਰ ਬਾਦਸ਼ਾਹ ਨੂੰ ਗੱਲ ਮੰਨਣੀ ਪਈ, ਕਿਉਂਕਿ ਉਹ ਚਾਹੁੰਦਾ ਸੀ ਕਿ ਇਹ ਰਿਹਾ ਹੋਣ ਤੇ ਮੇਰੇ ਸਰੀਰ ਨੂੰ ਤੰਦਰੁਸਤੀ ਮਿਲੇ। ਇਸ ਪ੍ਰਕਾਰ ਕਹਿੰਦੇ ਨੇ ਜਹਾਂਗੀਰ ਨੇ ਕਹਿ ਦਿੱਤਾ ਵੀ ਸਿੱਖਾਂ ਦੇ ਗੁਰੂ ਗੁਰੂ ਹਰਗੋਬਿੰਦ ਜੀ ਦੇ ਟੋਲੇ ਨੂੰ ਫੜ ਕੇ ਜਿੰਨੇ ਰਾਜੇ ਬਾਹਰ ਆ ਜਾਣ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ। ਮਹਾਰਾਜ ਤੱਕ ਖਬਰ ਪਹੁੰਚੀ। ਇਸ ਪ੍ਰਕਾਰ ਰਾਜੇ ਵੀ ਸੋਚਾਂ ਵਿੱਚ ਪੈ ਗਏ ਵੀ ਕਿੰਨੇ ਕੁ ਜਾਣੇ ਅਸੀਂ ਬਾਹਰ ਨਿਕਲ ਸਕਾਂਗੇ ਪੱਲਾ ਫੜ ਕੇ ਮਹਾਰਾਜ ਦੀਆਂ ਚੋਲੇ ਦੇ। ਸੋ ਗੁਰੂ ਸਾਹਿਬ ਜੀ ਜਾਣੀ ਜਾਣ ਸਨ, ਅੰਤਰਜਾਮੀ ਪੁਰਖ ਵਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ। ਸੋ ਕਹਿੰਦੇ ਨੇ ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 52 ਕਲੀਆਂ ਵਾਲਾ ਇੱਕ ਚੋਲਾ ਸਵਾਇਆ ਹੈ। ਉਹ ਚੋਲਾ ਗਵਾਲੀਅਰ ਦੀ ਜੇਲ੍ਹ ਦੇ ਵਿੱਚ ਪਹੁੰਚਿਆ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕਰਕੇ, ਨਿਤਨੇਮ ਕਰਕੇ ਸਾਰੇ ਰਾਜਿਆਂ ਨੂੰ ਆਖਿਆ ਤੁਸੀਂ ਆਪਣੀ ਤਿਆਰੀ ਕਰੋ। ਸਾਰੇ ਰਾਜਿਆਂ ਦੀ ਤਿਆਰੀ ਕਰਵਾਈ ਹੈ। 52 ਕਲੀਆਂ ਵਾਲਾ ਚੋਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਨਿਆ ਹੈ ਤੇ ਉਹ ਇੱਕ ਇੱਕ ਕਲੀ ਸੀ ਜੋ ਚੋਲੇ ਦੀ, ਇੱਕ ਇੱਕ ਲੜੀ ਸੀ ਜੋ ਚੋਲੇ ਦੀ, ਇੱਕ ਇੱਕ ਰਾਜੇ ਨੂੰ ਫੜਾ ਕੇ ਸਾਰੇ ਦੇ ਸਾਰੇ ਰਾਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਮਹਾਰਾਜ ਨੇ ਰਿਹਾ ਕਰਵਾ ਦਿੱਤੇ। ਤੋ ਫਿਰ ਕਹਿੰਦੇ ਨੇ ਫੂਟੋ ਆਂਡਾ ਭਰਮ ਕਾ, ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਫੂਟੋ ਆਂਡਾ ਭਰਮ ਕਾ ਮਨੇ ਕੀਓ ਪ੍ਰਗਾਸ, ਕਾਟੀ ਬੇੜੀ ਪਗਹਿ ਤੇ ਗੁਰ ਕੀਨੀ ਬੰਦ ਖਲਾਸ। ਗੁਰੂ ਜੀ ਨੇ ਉਹਨਾਂ ਦੀਆਂ ਬੇੜੀਆਂ ਕੱਟ ਦਿੱਤੀਆਂ, ਕਾਟੀ ਬੇੜੀ ਪਗਹਿ ਤੇ, ਪਗੇ ਤੇ ਕਹਿੰਦੇ ਨੇ ਉਹਨਾਂ ਦੇ ਪੈਰਾਂ ਤੋਂ ਬੇੜੀਆਂ ਕੱਟ ਦਿੱਤੀਆਂ ਤੇ ਗੁਰੂ ਨੇ ਉਹਨਾਂ ਦੀ ਬੰਦ ਖਲਾਸ ਕਰ ਦਿੱਤੀ, ਗੁਰ ਕੀਨੀ ਬੰਦ ਖਲਾਸ। ਇਸੇ ਕਰਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਜਾਂਦਾ ਹੈ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ ਗਈ ਬਹੋੜ। ਜੋ ਆਤਮਕ ਸ਼ਕਤੀ ਚਲੀ ਜਾਂਦੀ ਹੈ ਉਹਨੂੰ ਵਾਪਸ ਲਿਆਉਣ ਵਾਲੇ ਨੇ ਸਤਿਗੁਰੂ ਜੀ, ਬੰਦੀ ਛੋੜ ਬੰਧਨਾਂ ਤੋਂ ਅਵਗਣਾਂ ਤੋਂ ਖਹਿੜਾ ਛਡਾਉਣ ਵਾਲੇ ਨੇ। ਸੋ ਇਸ ਤਰ੍ਹਾਂ ਪਿਆਰਿਓ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਨੂੰ ਵੀ ਜਿਸ ਕਿਸੇ ਦਾ ਬੰਧਨ ਪੈ ਜਾਂਦਾ ਹੈ ਸਤਿਗੁਰ ਜੀ ਉਹਨਾਂ ਨੂੰ ਬੰਧਨਾਂ ਤੋਂ ਛੁਡਾ ਦਿੰਦੇ ਨੇ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਦੀ ਜੇਲ੍ਹ ਦੇ ਵਿੱਚੋਂ ਕੈਦੀ ਛੁਡਾਏ ਸੀ ਪਹਿਲੇ ਸਰੂਪ ਦੇ ਵਿੱਚ। ਦੂਸਰੇ ਸਰੂਪ ਦੇ ਵਿੱਚ ਜਦੋਂ ਹਮਾਂਜੂ ਚੜ ਕੇ ਆਇਆ ਸੀ ਤੇ ਬਾਦਸ਼ਾਹ ਨੂੰ ਖਰੀਆਂ ਖਰੀਆਂ ਮਹਾਰਾਜ ਨੇ ਸੁਣਾ ਦਿੱਤੀਆਂ ਸੀ। ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਨੇ ਵੀ ਉਹਨਾਂ ਰਾਜਿਆਂ ਦੇ ਪੈਰਾਂ ਨੂੰ ਜੋ ਬੇੜੀਆਂ ਪਈਆਂ ਹੋਈਆਂ ਸੀ, ਗੁਰ ਕਾਟੀ ਬੇੜੀ ਪਗਹਿ ਤੇ, ਕਾਟੀ ਬੇੜੀ ਪਗਹਿ ਤੇ ਗੁਰ ਕੀਨੀ ਬੰਦ ਖਲਾਸ, ਉਹਨਾਂ ਦੀ ਬੰਦ ਖਲਾਸੀ ਕਰ ਦਿੱਤੀ। ਸੋ ਇਸ ਤਰ੍ਹਾਂ ਕਹਿੰਦੇ ਨੇ ਉਹਨਾਂ ਰਾਜਿਆਂ ਨੇ ਗੁਰੂ ਦਾ ਓਟ ਆਸਰਾ ਤੱਕਿਆ ਸੀ ਤੇ ਉਹਨਾਂ ਰਾਜਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਿਹਾ ਕਰ ਦਿੱਤਾ। ਬਾਣੀ ਦੇ ਵਿੱਚ ਫਰਮਾਨ ਆਉਂਦਾ ਹੈ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਗੁਰ ਕੇ ਚਰਨ ਉਹਨਾਂ ਨੇ ਗੁਰੂ ਦੇ ਚਰਨ ਫੜੇ ਸੀ ਤੇ ਗੁਰੂ ਨੇ ਉਹਨਾਂ ਦਾ ਨਿਸਤਾਰਾ ਕਰ ਦਿੱਤਾ, ਕਿਉਂਕਿ ਅੰਦਰ ਸਤ ਸੰਗਤ ਸੁਣਿਆ ਕਰਦੇ ਸੀ। ਜੋ ਮਹਾਰਾਜ ਸਤ ਸੰਗਤ ਕਰਦੇ ਸੀ, ਬਾਣੀ ਸੁਣਿਆ ਕਰਦੇ ਸੀ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ, ਕੋਈ ਹੋਵਾ ਕ੍ਰਮ ਰਤ ਕੋਈ ਤੀਰਥ ਨਾਇਆ, ਦਾਸੀ ਹਰ ਕਾ ਨਾਮ ਧਿਆਇਆ, ਬੰਧਨ ਕਾਟਣ ਹਾਰ ਸੁਆਮੀ, ਜਨ ਨਾਨਕ ਸਿਮਰੇ ਅੰਤਰ ਜਾਮੀ, ਬੰਧਨ ਕਾਟਣ ਹਾਰ ਸੁਆਮੀ। ਜੋ ਮੇਰਾ ਮਾਲਕ ਹੈ ਉਹ ਬੰਧਨਾਂ ਨੂੰ ਕੱਟਣ ਵਾਲਾ ਹੈ। ਇਸ ਪ੍ਰਕਾਰ ਉਹਨਾਂ ਸਾਰੇ ਰਾਜਿਆਂ ਦੇ ਬੰਧਨਾਂ ਨੂੰ ਕੱਟ ਦਿੱਤਾ। ਧਿਆਨ ਦੇਣਾ, ਉਹਨਾਂ ਰਾਜਿਆਂ ਨੂੰ ਤੇ ਆਸ ਹੀ ਕੋਈ ਨਹੀਂ ਸੀ ਰਹੀ, ਉਹ ਤੇ ਮੌਤ ਮੰਗਦੇ ਸੀ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਜ਼ਿੰਦਗੀ ਬਖਸ਼ ਦਿੱਤੀ। ਕਿਉਂਕਿ ਉਹਨਾਂ ਰਾਜਿਆਂ ਦੀ ਇੰਨੀ ਮਾੜੀ ਹਾਲਤ ਹੋ ਚੁੱਕੀ ਸੀ ਉਸ ਜੇਲ੍ਹ ਦੇ ਅੰਦਰ, ਉਹ ਮੌਤ ਮੰਗਦੇ ਸੀ, ਮੌਤ ਨਹੀਂ ਸੀ ਆਉਂਦੀ, ਉਹਨਾਂ ਨੂੰ ਮਹਾਰਾਜ ਨੇ ਜ਼ਿੰਦਗੀ ਬਖਸ਼ ਦਿੱਤੀ। ਫਿਰ ਕਹਿੰਦੇ ਨੇ ਮਹਾਰਾਜ ਗਵਾਲੀਅਰ ਦੀ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਫਿਰ ਕਹਿੰਦੇ ਨੇ ਅੰਮ੍ਰਿਤਸਰ ਸਾਹਿਬ ਜਾਣ ਦੀ ਤਿਆਰੀ ਕੀਤੀ ਹੈ। ਉਹ 52 ਦੇ 52 ਰਾਜੇ ਨਾਲ ਮਹਾਰਾਜ ਦੇ ਚੱਲੇ। ਜਿਉਂ ਹੀ ਮਹਾਰਾਜ ਗਵਾਲੀਅਰ ਤੋਂ ਚੱਲੇ ਨੇ, ਪਿੰਡਾਂ ਤੇ ਸ਼ਹਿਰਾਂ ਦੇ ਵਿੱਚੋਂ ਦੀ ਹੁੰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਜ ਦੇ ਦਿਨ ਦੀਵਾਲੀ ਵਾਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਪਹੁੰਚੇ। ਸਿੱਖਾਂ ਨੂੰ ਪਤਾ ਚੱਲਿਆ, ਜਦੋਂ ਪੜਾਅ ਦਰ ਪੜਾਅ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਆ ਰਹੇ ਸੀ, ਪੜਾਅ ਦਰ ਪੜਾਅ ਕਰਦੇ, ਸਿੱਖਾਂ ਨੂੰ ਪਤਾ ਚੱਲਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਵਾਲੀ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਪਹੁੰਚ ਜਾਣਗੇ। ਬਾਬਾ ਬੁੱਢਾ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਨੂੰ ਹੁਕਮ ਕੀਤਾ ਕਿ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਆਓ। ਹੋਰ ਇਲਾਕੇ ਦੀਆਂ ਸੰਗਤਾਂ ਉਹਨਾਂ ਨੂੰ ਬੇਨਤੀ ਕੀਤੀ, ਭਾਈ ਤੁਸੀਂ ਵੀ ਆਓ। ਸਾਰੀਆਂ ਸੰਗਤਾਂ ਜਿਹੜੀਆਂ ਸੀ ਉਹ ਇਕੱਠੀਆਂ ਹੋ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਰਨ ਵਾਸਤੇ ਕਹਿੰਦੇ ਨੇ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਈਆਂ। ਉਹ ਦਿਨ ਦੀਵਾਲੀ ਦਾ ਦਿਨ ਸੀ। ਅੰਮ੍ਰਿਤਸਰ ਦੇ ਨਿਵਾਸੀਆਂ ਨੇ, ਗੁਰੂ ਕੀਆਂ ਸਿੱਖ ਸੰਗਤਾਂ ਨੇ ਕਹਿੰਦੇ ਨੇ ਉਸ ਦਿਨ ਘਿਓ ਦੇ ਦੀਵੇ ਬਾਲ ਕੇ ਆਤਿਸ਼ਬਾਜ਼ੀ ਕਰਕੇ ਸਤਿਗੁਰੂ ਜੀ ਦਾ ਸਤਿਕਾਰ ਕੀਤਾ ਸੀ, ਕਿਉਂਕਿ ਜਿਹੜੀਆਂ ਸੰਗਤਾਂ ਚੌਂਕੀਆਂ ਬਣਾ ਬਣਾ ਕੇ ਗਵਾਲੀਅਰ ਦੀ ਜੇਲ੍ਹ ਤੱਕ ਜਾਂਦੀਆਂ ਸੀ, ਉਹਨਾਂ ਨੇ ਬਹੁਤ ਜ਼ਿਆਦਾ ਮਹਾਰਾਜ ਦਾ ਸਤਿਕਾਰ ਕੀਤਾ। ਤੇ ਅੱਜ ਵੀ ਉਹਨਾਂ ਚੌਂਕੀਆਂ ਦੇ ਰੂਪ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਚੌਂਕੀਆਂ ਕੱਢੀਆਂ ਜਾਂਦੀਆਂ, ਨਿਸ਼ਾਨ ਸਾਹਿਬ ਫੜ ਕੇ ਤੇ ਸ਼ਬਦ ਗਾਏ ਜਾਂਦੇ ਨੇ। ਇਹ ਮਹਾਰਾਜ ਦੀ ਯਾਦ ਤਾਜ਼ਾ ਕੀਤੀ ਜਾਂਦੀ ਹੈ। ਇਸ ਪ੍ਰਕਾਰ ਅੱਜ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਦੇ ਵਿੱਚੋਂ ਉਹਨਾਂ 52 ਰਾਜਿਆਂ ਨੂੰ ਰਿਹਾ ਕਰਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ। ਤੋ ਉਹਨਾਂ ਦੇ ਇਸ ਦਿਵਸ ਨੂੰ ਬੰਦੀ ਛੋੜ ਦਿਵਸ ਆਖਿਆ ਜਾਂਦਾ ਹੈ। ਭਾਵੇਂ ਬਾਕੀ ਦਾ ਸਮਾਜ ਸੰਸਾਰ ਦੀਵਾਲੀ ਦਾ ਦਿਹਾੜਾ ਮਨਾਉਂਦਾ ਹੈ, ਸਿੱਖ ਜਗਤ ਗੁਰਦੁਆਰਿਆਂ ਦੇ ਵਿੱਚ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੰਦੀ ਛੋੜ ਦਿਹਾੜਾ ਜਿਹੜਾ ਹੈ ਇਹ ਮਨਾਇਆ ਜਾਂਦਾ ਹੈ। ਤੋ ਇਸ ਪ੍ਰਕਾਰ ਕਹਿੰਦੇ ਨੇ ਉਦੋਂ ਤੋਂ ਫਿਰ ਰੀਤ ਚੱਲੀ ਬੰਦੀ ਛੋੜ ਦਿਵਸ ਮਨਾਉਣ ਦੀ, ਤੇ ਰੀਤ ਅੱਜ ਤੱਕ ਚੱਲਦੀ ਆਈ ਹੈ। ਤੋ ਅੱਜ ਵੀ ਸਿੱਖ ਸੰਗਤਾਂ ਬਹੁਤ ਭਾਰੀ ਤਾਦਾਦ ਦੇ ਵਿੱਚ, ਜਿਵੇਂ ਦੇਖੋ ਸੰਗਤਾਂ ਗੁਰੂ ਘਰ ਆ ਕੇ ਮੱਥੇ ਟੇਕ ਰਹੀਆਂ ਨੇ, ਆਪਣੀਆਂ ਪਟਾਵਾਂ ਚੜਾ ਰਹੀਆਂ ਨੇ, ਗੁਰੂ ਚਰਨਾਂ ਚ ਅਰਦਾਸ ਕਰ ਰਹੀਆਂ ਨੇ। ਇਹ ਮਾਨੋ ਮਹਾਰਾਜ ਜੀ ਦੇ ਆਉਣ ਦਾ ਸਵਾਗਤ ਕੀਤਾ ਜਾ ਰਿਹਾ, ਗੁਰੂ ਦੇ ਦਰਸ਼ਨ ਕਰ ਰਹੀਆਂ ਨੇ। ਪਰਿਵਾਰਾਂ ਸਮੇਤ ਸੰਗਤਾਂ ਆ ਕੇ ਮਹਾਰਾਜ ਦੇ ਦਰਸ਼ਨ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਫਲੀਆਂ ਕਰ ਰਹੀਆਂ ਨੇ। ਸੋ ਇਹ ਬੰਦੀ ਛੋੜ ਦਿਵਸ ਜਿਹੜਾ ਗੁਰੂ ਜੀ ਦੀ ਯਾਦ ਵਿੱਚ ਮਨਾਇਆ ਜਾ ਰਿਹਾ। ਸੋ ਇਸ ਪ੍ਰਕਾਰ ਜਿਹੜਾ ਵੀ ਗੁਰੂ ਜੀ ਦੇ ਚਰਨਾਂ ਨਾਲ ਜੁੜੇਗਾ, ਗੁਰੂ ਜੀ ਉਹਦੇ ਤੇ ਬਖਸ਼ਿਸ਼ ਕਰ ਦਿੰਦੇ ਨੇ। ਹਰ ਜੀਉ ਨਿਮਾਣਿਆ ਤੂੰ ਮਾਣ, ਨਤੀਜਿਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ, ਹਰ ਅੰਤਰ ਜਾਮੀ ਸਭ ਬਿਦ ਜਾਣੇ, ਤਾਂ ਕਿਸ ਪੈ ਆਖ ਸੁਣਾਈ ਹੈ। ਬੜੇ ਧਿਆਨ ਨਾਲ ਇਹਨਾਂ ਪੰਕਤੀਆਂ ਨੂੰ ਸਰਵਣ ਕਰਿਓ। ਜਦੋਂ ਅੰਤਰਜਾਮੀ ਵਾਹਿਗੁਰੂ ਤੇਰੀ ਸਾਰੀ ਗੱਲ ਸੁਣਦਾ, ਫਿਰ ਹੋਰ ਕਿਸੇ ਪਾਸੇ ਕਿਉਂ ਜਾਣਾ ਹੈ। ਹਰੇ ਅੰਤਰ ਜਾਮੀ ਸਭ ਬਿਦ ਜਾਣੇ, ਤਾਂ ਕਿਸ ਪੈ ਆਖ ਸੁਣਾਈ ਹੈ। ਤੇ ਫਿਰ ਹੋਰ ਕਿਸੇ ਦੇ ਕੋਲ ਜਾ ਕੇ ਕਿਉਂ ਤੂੰ ਕੁਝ ਕਹਿਣਾ, ਆਪਣੇ ਗੁਰੂ ਕੋਲ ਆ ਕੇ ਬੇਨਤੀ ਕਰਿਆ ਕਰ। ਕਹਿਣੇ ਕਥਨ ਨਾ ਭੀਜੈ ਗੋਬਿੰਦ, ਹਰ ਭਾਵ ਹੈ ਭੈ ਜਿ ਰਖਾਈ ਹੈ।
ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਹੈ। ਹੋਏ ਦਿਆਲ ਕਿਰਪਾਲ ਪ੍ਰਭ ਠਾਕਰ, ਆਪੇ ਸੁਣੇ ਬੇਨੰਤੀ। ਪੂਰਾ ਸਤਿਗੁਰ ਮੇਲ ਮਿਲਾਵੇ, ਸਭ ਚੁੱਕੇ ਮਨ ਕੀ ਚਿੰਤੀ। ਹਰ ਹਰ ਨਾਮ ਔਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ 52 ਰਾਜਿਆਂ ਨੂੰ ਮੁਕਤ ਕੀਤਾ, ਕਹਿਣ ਦਾ ਭਾਵ ਜੋ ਕੈਦ ਖਾਨੇ ਵਿੱਚ ਕਈਆਂ ਕਈਆਂ ਸਾਲਾਂ ਦੇ ਪਏ ਹੋਏ ਸਨ, ਉਹਨਾਂ ਨੂੰ ਛੁਟਕਾਰਾ ਦਵਾਇਆ, ਕੋਟ ਕੋਟ ਧੰਨਵਾਦ ਕੀਤਾ, ਤੇ ਉਹ ਸਾਰੇ ਦੇ ਸਾਰੇ ਰਾਜੇ ਮਹਾਰਾਜ ਦੇ ਸੇਵਕ ਬਣ ਗਏ। ਇਤਿਹਾਸ ਵਿੱਚ ਲਿਖਿਆ ਹੈ, ਗਾਹੇ ਬਗਾਹੇ ਸਾਰੇ ਰਾਜੇ ਜਿੰਨਾ ਚਿਰ ਤੱਕ ਰਹੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਰਹੇ। ਸੋ ਇਸ ਪ੍ਰਕਾਰ ਇਹ ਅੱਜ ਸਾਰੇ ਸੰਸਾਰ ਦੇ ਵਿੱਚ, ਸਾਰੇ ਗੁਰੂ ਘਰਾਂ ਦੇ ਵਿੱਚ, ਦੇਸਾਂ ਪ੍ਰਦੇਸਾਂ ਦੇ ਵਿੱਚ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਨੂੰ ਆਖਿਆ ਗਿਆ ਸੀ ਵੱਡ ਜੋਧਾ, ਬਹੁ ਪਰਉਪਕਾਰੀ, ਇਹ ਪਰਉਪਕਾਰ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ। ਯੋਧੇ ਤੇ ਬੜੇ ਬੜੇ ਸੁਣੇ ਸੀ ਵੀ ਬੜੇ ਬੜੇ ਯੋਧੇ ਨੇ, ਪਰ ਨਾਲ ਪਰਉਪਕਾਰੀ ਲਫ਼ਜ਼ ਨਹੀਂ ਵਰਤਿਆ ਗਿਆ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਨਾਲ ਲਿਖਿਆ, ਵੱਡ ਜੋਧਾ ਬਹੁ ਪਰਉਪਕਾਰੀ, ਵੱਡ ਜੋਧਾ ਬਹੁ ਪਰਉਪਕਾਰੀ, ਵੱਡ ਜੋਧਾ ਬਹੁ ਪਰਉਪਕਾਰੀ, ਵੱਡ ਜੋਧਾ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਯੋਧੇ ਵੀ ਨੇ ਤੇ ਪਰਉਪਕਾਰੀ ਵੀ ਨੇ, ਉਹਨਾਂ ਨੇ ਬਹੁਤ ਵੱਡਾ ਪਰਉਪਕਾਰ ਕੀਤਾ। ਸੋ ਸਾਰੀ ਦੁਨੀਆ ਜਾਣਦੀ ਉਹਨਾਂ ਦੇ ਪਰਉਪਕਾਰ ਨੂੰ, ਗੁਰੂ ਤੇ ਆਉਂਦੇ ਹੀ ਪਰਉਪਕਾਰ ਕਰਨ ਵਾਸਤੇ ਅਸਲ ਦੇ ਵਿੱਚ। ਸੋ ਅਸੀਂ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਜੀ ਜਿਹੜੇ ਸਾਨੂੰ ਵੀ ਬੰਧਨ ਪਏ ਹੋਏ ਆ ਨਾ, ਉਹ ਮਹਾਰਾਜ ਸੱਚੇ ਪਾਤਸ਼ਾਹ ਉਹ ਬੰਧਨ ਦੂਰ ਕਰ ਦਿਓ। ਮਹਾਰਾਜ ਕਾਹਦੇ ਬੰਧਨ ਪਏ ਹੋਏ ਨੇ? ਈਰਖਾ ਦੇ ਬੰਧਨ ਪੈ ਗਏ ਨੇ, ਨਿੰਦਿਆ ਤੇ ਚੁਗਲੀ ਦੇ ਬੰਧਨ ਪੈ ਗਏ ਨੇ, ਅਵਗਣਾ ਦੇ ਬੰਧਨ ਪੈ ਗਏ ਨੇ। ਮਹਾਰਾਜ ਇਹ ਬੰਧਨਾਂ ਤੋਂ ਸਾਡਾ ਛੁਟਕਾਰਾ ਕਰਾ ਦਿਓ। ਤੇ ਇੱਕ ਹੋਰ ਬੜਾ ਤਗੜਾ ਜਿਹੜਾ ਅੱਜ ਬੰਧਨ ਪੈ ਗਿਆ ਨਾ, ਅਸੀਂ ਹਉਮੈ ਦੇ ਸ਼ਿਕਾਰ ਹੋ ਗਏ, ਅਸੀਂ ਪਦਵੀਆਂ ਦੇ ਸ਼ਿਕਾਰ ਹੋ ਗਏ, ਹਉਮੈ ਦੇ ਸ਼ਿਕਾਰ ਹੋ ਗਏ। ਇਹ ਸਾਨੂੰ ਇੱਕ ਬੰਧਨ ਪੈ ਗਿਆ, ਕਿਉਂਕਿ ਇਹ ਹਉਮੈ ਦੇ ਕਰਕੇ ਹੀ ਲੜਾਈਆਂ ਤੇ ਝਗੜੇ ਖੜੇ ਹੋ ਜਾਂਦੇ ਨੇ। ਇਸ ਕਰਕੇ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਹੈ, ਮਹਾਰਾਜ ਇਹ ਜਿਹੜਾ ਹਉਮੈ ਦਾ ਰੋਗ ਉੱਠ ਖਲੋਤਾ ਨਾ ਸੱਚੇ ਪਾਤਸ਼ਾਹ, ਇਹਦੇ ਤੋਂ ਖਹਿੜਾ ਛਡਾਓ। ਸੋ ਧੰਨ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰਨ, ਮੇਹਰ ਕਰਨ, ਮੇਹਰ ਭਰਿਆ ਸਿਰ ਤੇ ਹੱਥ ਰੱਖਣ, ਨਾਮ ਦੀਆਂ ਦਾਤਾਂ, ਗਿਆਨ ਦੀਆਂ ਦਾਤਾਂ, ਸੇਵਾ ਦੀਆਂ ਦਾਤਾਂ, ਸਿਮਰਨ ਦੀਆਂ ਦਾਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਚਰਨਾਂ ਕਮਲਾਂ ਦੀ ਪ੍ਰੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਗਰੀਬ ਨਵਾਜ਼ ਸੱਚੇ ਪਾਤਸ਼ਾਹ। ਸੋ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਮਹਾਰਾਜ, ਸਭ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨ, ਮਿਹਰ ਕਰਨ, ਮਿਹਰ ਭਰਿਆ ਸਿਰ ਤੇ ਹੱਥ ਰੱਖਣ ਸੱਚੇ ਪਾਤਸ਼ਾਹ ਜੀ, ਚਰਨਾਂ ਕਮਲਾਂ ਦੀ ਪ੍ਰੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਤੇ ਦਾਸ ਕੋਲੋਂ ਵਿਚਾਰ ਕਰਦਿਆਂ ਕਈ ਤਰ੍ਹਾਂ ਦੀਆਂ ਭੁੱਲ, ਗਲਤੀਆਂ, ਤਰੁੱਟੀਆਂ ਰਹਿ ਗਈਆਂ, ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੁਆਫ਼ੀ ਬਖਸ਼ਣ। ਕਿਉਂਕਿ ਕਥਾ ਇੱਕ ਇਹੋ ਜਿਹਾ ਵਿਸ਼ਾ ਹੈ, ਜਿੰਨਾ ਚਿਰ ਪੂਰੀ ਸ਼ਾਂਤੀ ਨਾ ਹੋਵੇ ਉਹਨਾਂ ਚਿਰ ਪੂਰਾ ਆਨੰਦ ਤਾਂ ਨਹੀਂ ਆਉਂਦਾ, ਕਿਉਂਕਿ ਸੰਗਤਾਂ ਬਹੁਤ ਭਾਰੀ ਤਾਦਾਦ ਵਿੱਚ ਆ ਰਹੀਆਂ ਨੇ। ਇਸ ਕਰਕੇ ਇਤਨੀ ਸੇਵਾ ਤੁਸੀਂ ਪ੍ਰਵਾਨ ਕਰਨੀ, ਸਤਿਗੁਰੂ ਜੀ ਰਹਿਮਤ ਕਰਨ, ਕੋਸ਼ਿਸ਼ ਕੀਤੀ ਹੈ ਕਿ ਸਤਿਗੁਰੂ ਜੀ ਦਾ ਇਤਿਹਾਸ ਆਪ ਜੀ ਦੇ ਚਰਨਾਂ ਵਿੱਚ ਰੱਖਿਆ ਜਾਵੇ। ਸੋ ਸਤਿਗੁਰੂ ਜੀ ਨੇ ਮਿਹਰ ਕੀਤੀ ਹੈ, ਸੰਗਤਾਂ ਬੜੇ ਪਿਆਰ ਦੇ ਨਾਲ ਹਾਜ਼ਰੀਆਂ ਭਰ ਰਹੀਆਂ ਨੇ। ਇਸੇ ਤਰ੍ਹਾਂ ਸੰਗਤਾਂ ਹਾਜ਼ਰੀਆਂ ਭਰਦੀਆਂ ਰਹਿਣ। ਦਾਸ ਕੋਲੋਂ ਵਿਚਾਰ ਕਰਦਿਆਂ ਕਈ ਤਰ੍ਹਾਂ ਦੀਆਂ ਭੁੱਲ, ਗਲਤੀਆਂ, ਤਰੁੱਟੀਆਂ ਰਹਿ ਗਈਆਂ, ਸਾਹਿਬ ਜੀ ਕਿਰਪਾ ਕਰਕੇ ਮਾਫ਼ੀ ਬਖਸ਼ਣ। ਮਿਹਰ ਕਰਨ, ਮਿਹਰ ਭਰਿਆ ਸਿਰ ਤੇ ਹੱਥ ਰੱਖਣ, ਔਰ ਸੇਵਾਦਾਰਾਂ ਨੂੰ ਮਹਾਰਾਜ ਸੇਵਾ ਕਰਨ ਦਾ ਬਲ ਬਖਸ਼ਣ। ਇੱਥੋਂ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਔਰ ਜਿੱਥੇ ਜਿੱਥੇ ਵੀ ਸੰਗਤਾਂ ਮਹਾਰਾਜ ਦਾ ਇਤਿਹਾਸ, ਮਹਾਰਾਜ ਦੀ ਬਾਣੀ ਸਰਵਣ ਕਰ ਰਹੀਆਂ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣ, ਪਏ ਹੋਏ ਬੰਧਨ ਜਿਹੜੇ ਨੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਬੰਧਨਾਂ ਨੂੰ ਤੋੜ ਦੇਣ, ਔਰ ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ਣ। ਨਾਮ ਦੀਆਂ ਦਾਤਾਂ, ਗਿਆਨ ਦੀਆਂ ਦਾਤਾਂ, ਸੇਵਾ ਦੀਆਂ ਦਾਤਾਂ, ਸਿਮਰਨ ਦੀਆਂ ਦਾਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਹੇ ਅਕਾਲ ਪੁਰਖ ਅੰਤਰਜਾਮੀ ਸੱਚੇ ਪਾਤਸ਼ਾਹ ਜੀ, ਕਿਰਪਾ ਕਰਨੀ, ਮਿਹਰ ਕਰਨੀ, ਸਦਾ ਹੀ ਸਾਨੂੰ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ ਚਰਨਾ ਕਮਲਾਂ ਦਾ, ਪਿਆਰ ਬਖਸ਼ਿਸ਼ ਕਰਨਾ, ਮਿਹਰ ਕਰਨੀ, ਸੁਦਾਸ ਕੋਲੋਂ ਹੋਈਆਂ ਭੁੱਲ ਗਲਤੀਆਂ ਦੀ ਮਾਫ਼ੀ ਦੇਣਾ, ਆਪ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ, ਔਰ ਰਸਨਾ ਨੂੰ ਕਰੋ ਪਵਿੱਤਰ ਤੇ ਬੁਲਾਓ, ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।